ਸਾਰੇ ਭੈਣ ਭਰਾਵਾਂ ਨੂੰ ਗਿਆ ਮਸੀਹ ਦੀ ਖੁਦਾਵੰਦ ਦੇ ਵਚਨ ਦੇ ਵਿੱਚੋਂ ਜੋ ਅਸੀਂ ਅੱਜ ਸਿੱਖਣ ਜਾ ਰਹੇ ਹਾਂ ਉਹ ਹੈ ਜ਼ਬੂਰ 102 ਅਤੇ ਅੱਜ ਦਾ ਵਿਸ਼ਾ ਹੈ ਸਦੀਵੀਤਾ ਦੇ ਸੰਦਰਭ ਵਿੱਚ ਪ੍ਰਾਰਥਨਾ ਕਰਨਾ ਜਾਂ ਸਦੀਵੀ ਜੀਵਨ ਦੇ ਲਈ ਪ੍ਰਾਰਥਨਾ ਕਰਨਾ। ਜੀਵਨ ਸਵਰਗੀ ਹੋ ਸਕਦਾ ਹੈ ਅਤੇ ਜਾਂ ਜੀਵਨ ਨਰਕ ਵਰਗਾ ਹੋ ਸਕਦਾ ਹੈ। ਉਤਪਤੀ 3 ਵਿੱਚ ਪਤਨ ਤੋਂ ਬਾਅਦ ਸਵਰਗ ਦੀਆਂ ਝਲਕਾਂ ਅਤੇ ਨਰਕ ਦੇ ਸਵਾਦ ਇਸ ਟੁੱਟੇ ਹੋਏ ਅਤੇ ਡਿੱਗੇ ਹੋਏ ਸੰਸਾਰ ਵਿੱਚ ਮਨੁੱਖੀ ਜੀਵਨ ਦੇ ਤਾਣੇ ਬਾਣੇ ਵਿੱਚ ਬੁਣੇ ਗਏ ਹਨ। ਤੁਸੀਂ ਦੇਖਦੇ ਹੋ ਕਿ ਸੰਸਾਰ ਜਾਂ ਜਿੱਦਾਂ ਦਾ ਵੀ ਹੈ ਇੱਕ ਇਹਦਾ ਕਾਰਨ ਹੈ। ਇਹਦਾ ਕਾਰਨ ਇਹ ਹੈ ਕਿ ਪਹਿਲੇ ਸਾਡੇ ਮਾਪਿਆਂ ਦੀ ਪਾਪੀ ਬਗਾਵਤ ਅਤੇ ਸਾਡੀ ਇੱਛਾ ਨਾਲ ਉਹਨਾਂ ਦੇ ਕਦਮਾਂ 'ਤੇ ਚੱਲਣ ਅਤੇ ਉਸ ਬਗਾਵਤ 'ਤੇ ਪਰਮੇਸ਼ਵਰ ਦੇ ਧਰਮੀ ਨਿਰਣੇ ਦੇ ਕਾਰਨ ਅੱਜ ਦਾ ਇਹ ਸੰਸਾਰ ਜਿੱਦਾਂ ਦਾ ਹੈ ਅਸੀਂ ਦੇਖ ਸਕਦੇ ਹਾਂ। ਇਸ ਲਈ ਸੰਸਾਰ ਜਿਹੜਾ ਟੁੱਟਿਆ ਹੋਇਆ ਹੈ ਪਰ ਸੁੰਦਰ ਹੈ, ਸੰਸਾਰ ਜਿਹੜਾ ਦਿਲਚਸਪ ਆ ਪਰ ਡਿੱਗਿਆ ਹੋਇਆ ਹੈ, ਸੰਸਾਰ ਜਿਹੜਾ ਖੁਸ਼ਹਾਲ ਹੈ ਪਰ ਅੰਤ ਵਿੱਚ ਨਿਰਣੇ ਦੇ ਅਧੀਨ ਆ, ਅਤੇ ਜੀਵਨ ਦੇ ਅਨੁਭਵ ਵਿੱਚ ਬਣਿਆ ਹੋਇਆ ਹੈ, ਸਵਰਗ ਦੇ ਸਵਾਦ ਲੈਣ ਅਤੇ ਨਰਕ ਦੀਆਂ ਝਲਕਾਂ ਹਨ। ਸਾਡੀਆਂ ਜ਼ਿੰਦਗੀਆਂ ਅੰਤ ਵਿੱਚ ਸਮਾਂ ਸੀਮਤ ਨਹੀਂ ਹਨ ਸਗੋਂ ਸਦੀਵੀ ਹਨ, ਅਤੇ ਜਿਵੇਂ ਜਿਵੇਂ ਅਸੀਂ ਆਪਣੀ ਜ਼ਿੰਦਗੀ ਵਿੱਚੋਂ ਲੰਘਦੇ ਹਾਂ ਸਦੀਵੀ ਜੀਵਨ ਦੀਆਂ ਗੂੰਜਾਂ ਗੂੰਜਦੀਆਂ ਹਨ, ਅਤੇ ਸਵਰਗ ਅਤੇ ਨਰਕ ਕਦੇ ਵੀ ਦੂਰ ਨਹੀਂ ਹੁੰਦੇ ਅਤੇ ਇੱਕ ਜਾਂ ਦੂਜਾ ਸਾਡੀ ਅੰਤਮ ਮੰਜ਼ਿਲ ਹੋਵੇਗੀ। ਜਦੋਂ ਮੈਂ ਕਹਿੰਦਾ ਹਾਂ ਕਿ ਸਾਨੂੰ ਸਵਰਗ ਦੀ ਝਲਕ ਮਿਲਦੀ ਹੈ ਤਾਂ ਮੇਰਾ ਕੀ ਮਤਲਬ ਹੈ? ਮੇਰਾ ਮਤਲਬ ਹੈ ਪਰਮਾਤਮਾ ਦੁਆਰਾ ਬਣਾਈ ਗਈ ਦੁਨੀਆ ਦੀ ਸ਼ਾਨ, ਸਵਰਗ ਦੀ ਇੱਕ ਜਿਹੜੀ ਝਲਕ ਹੈ। ਰਾਤ ਦਾ ਅਸਮਾਨ ਦੂਰ ਦੁਰਾਡੇ ਤਾਰਿਆਂ ਨਾਲ ਚਮਕਦਾ ਹੈ, ਸੂਰਜ ਚੜ੍ਹਦਾ ਜਾਂ ਡੁੱਬਦਾ ਹੈ, ਨਵੇਂ ਵਿਆਹੇ ਜੋੜੇ ਦੀ ਖੁਸ਼ੀ ਜਦੋਂ ਉਹ ਇੱਕ ਸਰੀਰ ਦੇ ਮਿਲਾਪ ਵਿੱਚ ਦਾਖਲ ਹੁੰਦੇ ਹਨ, ਜਨਮ ਤੋਂ ਬਾਅਦ ਸਕਿੰਟਾਂ ਵਿੱਚ ਆਪਣੇ ਬੱਚਿਆਂ ਨੂੰ ਸੰਭਾਲਣ ਦੀ ਖੁਸ਼ੀ ਸਵਰਗ ਦੀ ਝਲਕ ਹੁੰਦੀ ਹੈ, ਪਿਆਰ, ਦਾਵਤ, ਖੁਸ਼ੀ, ਜਸ਼ਨ ਅਤੇ ਇੱਕ ਖੁਸ਼ ਪਰਿਵਾਰ, ਇੱਕ ਸੰਯੁਕਤ ਚਰਚ, ਇੱਕ ਯੂਨਾਈਟਿਡ ਚਰਚ ਅਤੇ ਇੱਕ ਸੱਚੇ ਪਰਮਾਤਮਾ ਦੀ ਉਸਤਤ ਵਿੱਚ ਇਕੱਠੇ ਜਿਹੜਾ ਆ ਉਹ ਗਾਉਣਾ ਵਜਾਉਣਾ, ਇਹ ਸਾਰੇ ਸਵਰਗ ਦੀਆਂ ਝਲਕਾਂ ਹਨ। ਇਸ ਤਰ੍ਹਾਂ ਕਹਿਣ ਲਈ ਉਹ ਸਿਰਜਣਹਾਰ ਪਰਮਾਤਮਾ ਦੀ ਸ਼ਾਨਦਾਰ ਚੰਗਿਆਈ ਵੱਲ ਇਸ਼ਾਰਾ ਕਰਦੇ ਹਨ। ਉਹ ਸਾਨੂੰ ਆਪਣੇ ਆਪ ਤੋਂ ਪਰੇ ਲੈ ਜਾਂਦੇ ਹਨ ਅਤੇ ਸਾਨੂੰ ਸਵਰਗ ਵੱਲ ਇਸ਼ਾਰਾ ਕਰਦੇ ਹਨ। ਜੀਵਨ ਸਵਰਗੀ ਹੋ ਸਕਦਾ ਹੈ ਪਰ ਜੀਵਨ ਨਰਕ ਵਰਗਾ ਹੋ ਸਕਦਾ ਹੈ ਅਤੇ ਸਾਨੂੰ ਨਰਕ ਦਾ ਸਵਾਦ ਮਿਲਦਾ ਹੈ। ਹਿੰਸਾ ਜਾਂ ਸ਼ੋਸ਼ਣ ਦੇ ਸ਼ਿਕਾਰ ਹੋਣ ਦੇ ਨਾਤੇ ਤੁਸੀਂ ਨਰਕ ਦਾ ਸਵਾਦ ਚੱਖ ਸਕਦੇ ਹੋ। ਜਿਵੇਂ ਤੁਹਾਡਾ ਸਰੀਰ ਦਰਦ ਨਾਲ ਤੜਪਦਾ ਹੈ, ਜਿਵੇਂ ਤੁਸੀਂ ਪੀੜ, ਪਰੇਸ਼ਾਨੀ, ਉਦਾਸੀ, ਇਕੱਲਤਾ ਅਤੇ ਇਕੱਲੇਪਣ ਦਾ ਜਿਹੜਾ ਅਨੁਭਵ ਕਰਦੇ ਹੋ ਤਾਂ ਤੁਸੀਂ ਨਰਕ ਦਾ ਸਵਾਦ ਚੱਖਦੇ ਹੋ। ਰਿਸ਼ਤੇ ਟੁੱਟਣ ਅਤੇ ਦਰਾਰਾਂ ਦੇ ਜਿਹੜੇ ਰਿਸ਼ਤੇ ਨਾਤਿਆਂ ਦੇ ਵਿੱਚ ਜਦੋਂ ਟੁੱਟਦੇ ਆ ਦਰਾਰਾਂ ਆਉਂਦੀਆਂ, ਜਿਵੇਂ ਤੁਹਾਡੇ ਨਾਲ ਅਤੇ ਤੁਹਾਡੇ ਦੁਆਰਾ ਦੁਸ਼ਟਤਾ ਜਿਹੜੀ ਉਹ ਕੀਤੀ ਜਾਂਦੀ ਹੈ, ਤੁਹਾਨੂੰ ਨਰਕ ਦਾ ਸਵਾਦ ਮਿਲਦਾ ਹੈ। ਅਤੇ ਜਿਵੇਂ ਕਿ ਅਸੀਂ ਇਸ ਸੰਸਾਰ ਵਿੱਚ ਆਪਣੇ ਸਮੇਂ ਲਈ ਜੀਵਨ ਵਿੱਚੋਂ ਲੰਘਦੇ ਹਾਂ, ਅਸੀਂ ਸਦੀਵੀ ਹਕੀਕਤਾਂ ਸਵਰਗ ਅਤੇ ਨਰਕ ਵੱਲ ਸੰਕੇਤਾਂ ਦੇ ਨਾਲ ਚੱਲਦੇ ਹਾਂ। ਅੱਜ ਸਵੇਰੇ ਅਸੀਂ ਆਪਣੀਆਂ ਗਰਮੀਆਂ ਦੀ ਲੜੀ ਦੇ ਸਿੱਟੇ 'ਤੇ ਪਹੁੰਚ ਰਹੇ ਹਾਂ। ਜ਼ਬੂਰਾਂ ਦੇ ਨਾਲ ਪ੍ਰਾਰਥਨਾ ਕਰਨਾ ਸਿੱਖਣਾ ਸੀ। ਜ਼ਬੂਰਾਂ ਦੇ ਲਿਖਾਰੀਆਂ ਦੀਆਂ ਪ੍ਰਾਰਥਨਾਵਾਂ ਨੂੰ ਦੇਖਿਆ ਹੈ ਅਤੇ ਜਦੋਂ ਦਬਾਅ ਹੇਠ ਤਿਆਗਿਆ ਮਹਿਸੂਸ ਕਰਦੇ ਹੋਏ, ਹਮਲਾ ਹੋਣ 'ਤੇ ਪ੍ਰਭੂ ਦੇ ਨੇੜੇ ਜਾਣ ਦੀ ਕੋਸ਼ਿਸ਼ ਕਰਦੇ ਹੋਏ, ਪਾਪ ਦਾ ਸਾਹਮਣਾ ਕਰਦੇ ਹੋਏ, ਹਰ ਤਰ੍ਹਾਂ ਦੀਆਂ ਵੱਖੋ ਵੱਖਰੀਆਂ ਸਥਿਤੀਆਂ ਵਿੱਚ ਪ੍ਰਾਰਥਨਾ ਕਰਦੇ ਹਨ। ਉਮੀਦ ਹੈ ਕਿ ਜ਼ਬੂਰਾਂ ਦੇ ਲਿਖਾਰੀਆਂ ਦੀਆਂ ਪ੍ਰਾਰਥਨਾਵਾਂ ਨਾਲ ਸਮਾਂ ਬਿਤਾਉਣਾ ਸਾਡੀ ਜ਼ਿੰਦਗੀ ਵਿੱਚ ਆਪਣੇ ਆਪ ਨੂੰ ਪਾਉਣ ਵਾਲੇ ਵੱਖੋ ਵੱਖਰੇ ਹਾਲਾਤਾਂ ਵਿੱਚ ਸਾਡੀਆਂ ਪ੍ਰਾਰਥਨਾਵਾਂ ਵਿੱਚ ਮਦਦ ਕਰ ਰਿਹਾ ਹੈ। ਅੱਜ ਸਵੇਰੇ ਅਸੀਂ ਜ਼ਬੂਰ 102 ਵੱਲ ਮੁੜ ਰਹੇ ਹਾਂ ਅਤੇ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਦੀਵੀ ਜੀਵਨ ਦੇ ਸੰਦਰਭ ਵਿੱਚ ਪ੍ਰਾਰਥਨਾ ਕਰਨ ਦਾ ਅਰਥ ਕੀ ਹੈ। ਅਸੀਂ ਨਹੀਂ ਜਾਣਦੇ ਕਿ ਇਹ ਜ਼ਬੂਰ ਕਿਸ ਹਾਲਾਤ ਵਿੱਚ ਲਿਖਿਆ ਗਿਆ ਸੀ, ਸਿਵਾਏ ਇਸਦੇ ਕਿ ਇਸਦਾ ਸਿਰਲੇਖ ਇੱਕ ਦੁਖੀ ਵਿਅਕਤੀ ਦੀ ਪ੍ਰਾਰਥਨਾ ਜਦੋਂ ਉਹ ਬੇਹੋਸ਼ ਹੋ ਜਾਂਦਾ ਹੈ ਅਤੇ ਯਹੋਵਾ ਅੱਗੇ ਆਪਣੀ ਸ਼ਿਕਾਇਤ ਰੱਖਦਾ ਹੈ। ਇੱਕ ਦੁਖੀ ਦਾ ਨਾਮ ਨਹੀਂ ਹੈ। ਕੁਝ ਟਿੱਪਣੀਕਾਰ ਦਾਊਦ ਦਾ ਸੁਝਾਅ ਦਿੰਦੇ ਹਨ, ਦੂਸਰੇ ਸੋਚਦੇ ਹਨ ਕਿ ਇਹ ਸ਼ਾਇਦ ਕਿਸੇ ਨੇ ਜਲਾਵਤਨੀ ਤੋਂ ਬਾਅਦ ਦੇ ਸਮੇਂ ਦੌਰਾਨ ਲਿਖਿਆ ਹੋਵੇਗਾ, ਕਿਉਂਕਿ ਆਇਤ 14 ਵਿੱਚ ਸਿਯੋਨ ਦੇ ਪੱਥਰ ਅਤੇ ਧੂੜ ਦੇ ਹਵਾਲੇ ਹਨ। ਪਰ ਮੁੱਖ ਗੱਲ ਇਹ ਹੈ ਕਿ ਅਸੀਂ ਨਹੀਂ ਜਾਣਦੇ ਕਿ ਇਸ ਨੂੰ ਕਿਸ ਨੇ ਲਿਖਿਆ ਜਾਂ ਉਹਨਾਂ ਵਿਆਪਕ ਹਾਲਾਤਾਂ ਵਿੱਚ ਜਿਨ੍ਹਾਂ ਵਿੱਚ ਉਹਨਾਂ ਨੇ ਇਸ ਨੂੰ ਲਿਖਿਆ ਹੈ। ਮੈਨੂੰ ਲੱਗਦਾ ਹੈ ਕਿ ਇਹ ਜ਼ਬੂਰ ਹੈ ਜੋ ਸਾਨੂੰ ਸਦੀਵੀ ਜੀਵਨ ਦੇ ਸੰਦਰਭ ਵਿੱਚ ਜੀਣ ਅਤੇ ਪ੍ਰਾਰਥਨਾ ਕਰਨ ਵਿੱਚ ਮਦਦ ਕਰਦਾ ਹੈ। ਜਿਵੇਂ ਕਿ ਜੀਵਨ ਸਵਰਗ ਅਤੇ ਨਰਕ ਦੀਆਂ ਆਪਣੀਆਂ ਝਲਕਾਂ ਰੱਖਦਾ ਹੈ, ਇਹ ਜ਼ਬੂਰ ਸਾਨੂੰ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਇਸ ਦੇਵਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਾਰਥਨਾ ਕਰਨ ਵਿੱਚ ਜਿਹੜੀ ਮਦਦ ਕਰਦਾ ਹੈ। ਹਾਲਾਂਕਿ ਸਾਡੇ ਲੇਖਕ ਦੇ ਦ੍ਰਿਸ਼ਟੀਕੋਣ ਤੋਂ ਉਸਦੇ ਜੀਵਨ ਦੇ ਇਸ ਬਿੰਦੂ 'ਤੇ ਸਵਰਗ ਦੀਆਂ ਕੁਝ ਕੀਮਤੀ ਝਲਕਾਂ ਹਨ, ਨਰਕ ਦੇ ਬਹੁਤ ਸਾਰੇ ਸਵਾਦ ਲੈਣ ਵਾਲੇ ਹਨ। ਮੈਨੂੰ ਲੱਗਦਾ ਹੈ ਕਿ ਜ਼ਬੂਰ ਆਸਾਨੀ ਨਾਲ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਜ਼ਬੂਰ ਇੱਕ ਤੋਂ ਲੈ ਕੇ ਆਇਤ ਇੱਕ ਤੋਂ ਲੈ ਕੇ 11 ਆਇਤ ਤੱਕ, ਫਿਰ ਉਸ ਤੋਂ ਬਾਅਦ 12 ਤੋਂ 22 ਅਤੇ ਉਸ ਤੋਂ ਬਾਅਦ 23 ਤੋਂ 28 ਆਇਤ। ਸੋ ਤਿੰਨ ਭਾਗਾਂ ਵਿੱਚ ਵੰਡਿਆ ਗਿਆ। ਸੋ ਪਹਿਲਾਂ ਧਿਆਨ ਦਿਓ, ਔਖੇ ਪਲ ਭਰ ਦੇ ਦਿਨ, ਆਇਤ 1 ਤੋਂ 11। ਜ਼ਬੂਰ ਇੱਕ ਜਾਣੀ ਪਛਾਣੀ ਬੇਨਤੀ ਨਾਲ ਸ਼ੁਰੂ ਹੁੰਦਾ ਹੈ। ਅਸੀਂ ਇਸ ਨੂੰ ਇਸ ਲੜੀ ਵਿੱਚ ਪਹਿਲਾਂ ਦੇਖਿਆ ਹੈ। ਮੇਰੀ ਪ੍ਰਾਰਥਨਾ ਸੁਣ, ਹੇ ਪ੍ਰਭੂ, ਮੇਰੀ ਪੁਕਾਰ ਤੇਰੇ ਤੱਕ ਪਹੁੰਚੇ। ਉਹ ਆਪਣੀਆਂ ਪ੍ਰਾਰਥਨਾਵਾਂ ਨਾਲ ਪ੍ਰਭੂ ਕੋਲ ਆਉਂਦਾ ਹੈ ਅਤੇ ਪ੍ਰਭੂ ਨੂੰ ਪੁਕਾਰਦਾ ਹੈ। ਉਹ ਆਪਣੀ ਬਿਪਤਾ ਦੇ ਐਲਾਨ ਕਰਦਾ ਹੈ ਅਤੇ ਜਵਾਬ ਮੰਗਦਾ ਹੈ। ਆਇਤ 2 'ਤੇ, ਮੇਰੀ ਬਿਪਤਾ ਦੇ ਦਿਨ ਆਪਣਾ ਮੂੰਹ ਮੇਰੇ ਤੋਂ ਨਾ ਲਗਾਓ, ਮੇਰੇ ਵੱਲ ਆਪਣਾ ਕੰਨ ਝੁਕਾ, ਜਦੋਂ ਮੈਂ ਪੁਕਾਰਦਾ ਹਾਂ ਤਾਂ ਮੈਨੂੰ ਜਲਦੀ ਜਵਾਬ ਦਿਓ। ਉਹ ਡੂੰਘੀ ਬਿਪਤਾ ਵਿੱਚ ਹੈ ਅਤੇ ਫਿਰ ਉਹ ਕਈ ਤਰ੍ਹਾਂ ਦੀਆਂ ਉਪਮਾਵਾਂ ਦੀ ਸੂਚੀ ਦੇ ਕੇ ਆਪਣੇ ਅਨੁਭਵ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰਦਾ ਹੈ। ਮੇਰੀ ਜ਼ਿੰਦਗੀ ਇਸ ਤਰ੍ਹਾਂ ਹੈ, ਉਪਮਾਵਾਂ ਦੀ ਇਸ ਲੰਬੀ ਸੂਚੀ ਵਿੱਚ ਉਹ ਨਰਕ ਦੇ ਸਵਾਦ ਦਾ ਵਰਣਨ ਕਰ ਰਿਹਾ ਹੈ ਜਿਸਦਾ ਉਹ ਅਨੁਭਵ ਕਰ ਰਿਹਾ ਹੈ। ਆਇਤ 3, ਕਿਉਂਕਿ ਮੇਰੇ ਦਿਨ ਧੂੰਏ ਵਾਂਗ ਬੀਤ ਜਾਂਦੇ ਹਨ। ਇਸ ਸੰਸਾਰ ਵਿੱਚ ਜੀਵਨ ਦੀ ਸੰਖੇਪਤਾ, ਇਸ ਦੀ ਗੁਜ਼ਰਦੀ ਪ੍ਰਕਿਰਤੀ, ਇਸ ਦੇ ਥੋੜ੍ਹੇ ਸਮੇਂ ਦੀ ਪ੍ਰਕਿਰਤੀ ਇੱਕ ਅਰਥ ਵਿੱਚ ਨਰਕ ਦਾ ਸਵਾਦ ਚੱਖਣ ਵਾਲੀ ਹੈ। ਸਾਨੂੰ ਸਦੀਵੀ ਜੀਵਨ ਜੀਵ ਬਣਾਇਆ ਗਿਆ ਸੀ ਅਤੇ ਫਿਰ ਮੌਤ ਪਤਝੜ ਵਿੱਚ ਆਈ ਅਤੇ ਹੁਣ ਜ਼ਬੂਰਾਂ ਦੇ ਲਿਖਾਰੀ ਅਤੇ ਸੱਚਮੁੱਚ ਸਾਡੇ ਵਿੱਚ ਬਹੁਤਿਆਂ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਜ਼ਿੰਦਗੀ ਬਹੁਤ ਛੋਟੀ ਆ। ਜ਼ਬੂਰਾਂ ਦਾ ਲਿਖਾਰੀ ਕਹਿੰਦਾ ਹੈ ਕਿ ਮੇਰੇ ਦਿਨ ਧੂੰਏ ਵਾਂਗ ਬੀਤ ਜਾਂਦੇ ਹਨ। ਕੀ ਤੁਸੀਂ ਇਹ ਸਾਰੀ ਜੰਗਲੀ ਅੱਗਾਂ ਦੇਖੀਆਂ ਹਨ ਜਿਨ੍ਹਾਂ ਬਾਰੇ ਖਬਰਾਂ ਦੱਸ ਰਹੀਆਂ ਹਨ, ਜਿਵੇਂ ਅੱਗ ਬੜਦੀ ਹੈ, ਸੰਘਣਾ ਧੂੰਆਂ, ਪਰ ਇਹ ਜਲਦੀ ਹੀ ਲੰਘ ਜਾਂਦਾ ਹੈ, ਜਾਂ ਦਾਸ਼ਤ ਰਹਿੰਦੀ ਹੈ ਪਰ ਧੂੰਆਂ ਲੰਘ ਜਾਂਦਾ ਹੈ। ਇਹੀ ਮੇਰੀ ਜ਼ਿੰਦਗੀ ਹੈ, ਜਿਵੇਂ ਜ਼ਬੂਰਾਂ ਦੇ ਲਿਖਾਰੀ ਕਹਿੰਦਾ ਹੈ। ਜਦੋਂ ਤੁਸੀਂ ਜਵਾਨ ਹੁੰਦੇ ਹੋ ਤਾਂ ਤੁਸੀਂ ਸੋਚਦੇ ਹੋ ਕਿ ਤੁਹਾਡੇ ਕੋਲ ਦੁਨੀਆ ਦਾ ਸਾਰਾ ਸਮਾਂ ਹੈ, ਪਰ ਕਿਸੇ ਸਮੇਂ ਤੁਸੀਂ ਆਪਣੀਆਂ ਉਂਗਲਾਂ ਵਿੱਚ ਸਮੇਂ ਦੀ ਰੇਤ ਨੂੰ ਵਗਦੇ ਹੋਏ ਦੇਖਦੇ ਹੋ। ਤੁਸੀਂ ਜ਼ਿੰਦਗੀ ਦੀ ਸੰਖੇਪਤਾ, ਇਸ ਸਭ ਦੀ ਥੋੜਕਿਰੀ ਪ੍ਰਕਿਰਤੀ ਨੂੰ ਦੇਖਦੇ ਹੋ। ਤੁਸੀਂ ਸ਼ੀਸ਼ੇ ਵਿੱਚ ਦੇਖਦੇ ਹੋ ਅਤੇ ਸੋਚਦੇ ਹੋ, ਮੈਂ ਇੱਥੇ ਕਿਵੇਂ ਪਹੁੰਚਿਆ। ਜ਼ਿੰਦਗੀ ਛੋਟੀ ਆ, ਕਿਉਂਕਿ ਮੇਰੇ ਦਿਨ ਧੂੰਏ ਵਾਂਗ ਬੀਤ ਜਾਂਦੇ ਹਨ ਅਤੇ ਮੇਰੀਆਂ ਹੱਡੀਆਂ ਪੱਠੀ ਵਾਂਗ ਸੜਦੀਆਂ ਹਨ। ਉਹ ਨਾ ਸਿਰਫ ਜ਼ਿੰਦਗੀ ਦੀ ਸੰਖੇਪਤਾ ਤੋਂ ਪ੍ਰਭਾਵਿਤ ਹੁੰਦਾ ਹੈ, ਸਗੋਂ ਉਹ ਅਸਲ ਸਰੀਰਕ ਦਰਦ ਵਿੱਚ ਵੀ ਹੁੰਦਾ ਹੈ। ਹੱਡੀਆਂ ਨੂੰ ਤੁਹਾਡੀ ਸਰੀਰਕ ਤਾਕਤ ਅਤੇ ਸਿਹਤ ਦਾ ਕੇਂਦਰ ਮੰਨਿਆ ਜਾਂਦਾ ਹੈ। ਅਯੂਬ ਨੇ ਆਪਣੀਆਂ ਸਰੀਰਕ ਬਿਮਾਰੀਆਂ ਨੂੰ ਆਪਣੀਆਂ ਹੱਡੀਆਂ ਵਿੱਚ ਕਮਜ਼ੋਰ ਜਾਂ ਦਰਦ ਵਜੋਂ ਪ੍ਰਗਟ ਕੀਤਾ। ਲੇਖਕ ਕਹਿੰਦਾ ਹੈ, ਮੇਰੀਆਂ ਹੱਡੀਆਂ ਪੱਠੀ ਵਾਂਗ ਸੜਦੀਆਂ ਹਨ। ਮੈਨੂੰ ਹੈਰਾਨੀ ਹੁੰਦੀ ਹੈ ਕਿ ਡਾਕਟਰੀ ਸ਼ਬਦਾਂ ਵਿੱਚ ਇਹ ਗਠੀਏ ਦੀ ਸੋਜਿਸ਼ ਵਾਲੀ ਸਥਿਤੀ ਵਰਗੀ ਕੋਈ ਚੀਜ਼ ਹੋ ਸਕਦੀ ਹੈ ਜਿਸ ਕਾਰਨ ਇਹ ਜਲਣ ਵਾਲਾ ਐਲਾਨ ਕਰਦਾ ਹੈ ਜਾਂ ਜਲਣ ਵਾਲੀ ਜਿਹੜੀ ਗੱਲ ਕਰਦਾ ਹੈ। ਪਰ ਸਰੀਰ ਦੀ ਖਰਾਬੀ, ਸਰੀਰ ਦਾ ਟੁੱਟਣਾ, ਟੁੱਟੇ ਹੋਏ ਸਰੀਰ ਤੋਂ ਆਉਣ ਵਾਲਾ ਦਰਦ ਅਤੇ ਦੁੱਖ ਨਰਕ ਦੀ ਇੱਕ ਹੋਰ ਝਲਕ ਹੈ। ਸਾਨੂੰ ਇਸ ਤਰ੍ਹਾਂ ਨਹੀਂ ਬਣਾਇਆ ਗਿਆ ਸੀ ਅਤੇ ਫਿਰ ਵੀ ਪਤਝੜ ਤੋਂ ਬਾਅਦ ਜਿਹੜਾ ਜਾਂ ਸਾਡੇ ਜਿਹੜੇ ਪਹਿਲੇ ਮਾਂ ਬਾਪ ਸੀ ਉਹਨਾਂ ਦੇ ਗੁਨਾਹ ਤੋਂ ਬਾਅਦ ਇੱਕ ਜਾਂ ਦੂਜੀ ਹੱਦ ਤੱਕ ਇਹ ਮਨੁੱਖਤਾ ਦਾ ਬਹੁਤਾ ਹਿੱਸਾ ਹੈ। ਉਸ ਦੀ ਤੀਜੀ ਉਪਮਾ ਆਇਤ 4 ਵਿੱਚ ਹੈ, ਮੇਰਾ ਦਿਲ ਘਾਹ ਵਾਂਗ ਮਾਰਿਆ ਗਿਆ ਹੈ ਅਤੇ ਸੁੱਕ ਗਿਆ ਹੈ, ਮੈਂ ਆਪਣੀ ਰੋਟੀ ਖਾਣਾ ਭੁੱਲ ਗਿਆ ਹਾਂ, ਉਸਦਾ ਅੰਦਰਲਾ ਆਪਾ ਚੁੜਸ ਗਿਆ ਹੈ ਅਤੇ ਹੇਠਾਂ ਸੁੱਟਿਆ ਗਿਆ ਹੈ, ਸੁੱਕ ਗਿਆ ਹੈ, ਉਸਦੇ ਬਾਰੇ ਇੱਕ ਅੰਦਰੂਨੀ ਉਜਾੜਾ ਹੈ, ਉਹ ਦਿਲ ਬਿਮਾਰ ਹੈ, ਉਹ ਬਿਮਾਰ ਦਿਲ ਵਾਲਾ ਹੈ, ਉਹ ਘਾਹ ਵਾਂਗ ਮਹਿਸੂਸ ਕਰਦਾ ਹੈ ਜੋ ਤੇਜ਼ ਧੁੱਪ ਹੇਠ ਸੁੱਕ ਗਿਆ ਹੈ, ਉਹ ਉਦਾਸੀ ਚਿੰਤਾ ਦਾ ਅਨੁਭਵ ਕਰਦਾ ਹੈ, ਉਹ ਚਮੜੀ ਅਤੇ ਹੱਡੀਆਂ ਤੱਕ ਬਰਬਾਦ ਹੋਣ ਦਾ ਅਨੁਭਵ ਕਰਦਾ ਹੈ, ਕਿਉਂਕਿ ਉਹ ਇੰਨਾ ਬਿਮਾਰ ਦਿਲ ਹੈ ਕਿ ਉਸਨੂੰ ਕੋਈ ਭੁੱਖ ਨਹੀਂ ਹੈ, ਉਹ ਖਾਣਾ ਭੁੱਲ ਜਾਂਦਾ ਹੈ। ਮੇਰੀ ਉੱਚੀ ਕਰਾਹਣ ਕਾਰਨ ਮੇਰੀਆਂ ਹੱਡੀਆਂ ਮੇਰੇ ਮਾਸ ਨਾਲ ਚਿਪਕੀਆਂ ਹੋਈਆਂ ਹਨ। ਉਹ ਇੱਕ ਦੁਖੀ ਆਦਮੀ ਹੈ, ਹਰ ਤਰ੍ਹਾਂ ਨਾਲ ਇੱਕ ਆਦਮੀ ਦੁਖੀ ਆਦਮੀ, ਜਿਵੇਂ ਕਿ ਉਸਦੇ ਦ੍ਰਿਸ਼ਟਾਂਤ ਆਇਤਾਂ 6 ਅਤੇ 7 ਵਿੱਚ ਜਾਰੀ ਹਨ। ਉਸਨੂੰ ਉਸਦੀ ਇਕੱਲਤਾ, ਉਸਦੀ ਜਿਹੜਾ ਇਕੱਲਾਪਣ ਹੈ, ਉਸਦੀ ਬੇਗਾਨਗੀ ਦਾ ਅਹਿਸਾਸ ਹੁੰਦਾ ਹੈ, ਜਿਵੇਂ ਕਿ ਉਹ ਕਹਿੰਦਾ ਹੈ, ਮੈਂ ਉਜਾੜ ਦੇ ਇੱਕ ਮਾਰੂਥਲ ਵਿੱਚ ਉੱਲੂ ਵਰਗਾ ਹਾਂ, ਉਜਾੜ ਥਾਵਾਂ ਦੇ ਉੱਲੂ ਵਾਂਗ ਮੈਂ ਜਾਗਦਾ ਰਹਿੰਦਾ ਹਾਂ, ਮੈਂ ਘਰ ਦੀ ਛੱਤ 'ਤੇ ਇੱਕ ਇਕੱਲੀ ਚਿੜੀ ਵਾਂਗ ਹਾਂ। ਇਸ ਸਾਰੇ ਦੁੱਖ ਵਿੱਚ ਸਰੀਰਕ ਬਿਮਾਰੀਆਂ, ਮਾਨਸਿਕ ਪੀੜਾ, ਉਸਨੂੰ ਆਪਣੀ ਹੋਂਦ ਨੂੰ ਸੌਖਾ ਕਰਨ ਲਈ ਨੀਂਦ ਵੀ ਨਹੀਂ ਮਿਲਦੀ। ਇਹ ਸਭ ਉਸਦੇ ਆਪਣੇ ਸਰੀਰ ਅਤੇ ਮਨ 'ਤੇ ਹੀ ਨਹੀਂ ਚੱਲ ਰਹੇ, ਸਗੋਂ ਉਸਦੇ ਬਾਹਰੀ ਦੁਸ਼ਮਣ ਹਨ ਅਤੇ ਉਹ ਉਸਨੂੰ ਤਾਨੇ ਮਾਰਦੇ ਹਨ ਅਤੇ ਉਸਦੇ ਨਾਮ ਨੂੰ ਸਰਾਪ ਵਜੋਂ ਵਰਤਦੇ ਹਨ। ਉਹ ਸਵਾਹ ਨੂੰ ਰੋਟੀ ਵਾਂਗ ਖਾ ਰਿਹਾ ਹੈ ਅਤੇ ਹੰਝੂ ਉਸਦੀ ਪਾਣੀ ਦੀ ਬੋਤਲ ਭਰਦੇ ਹਨ। ਉਸਦੀ ਜ਼ਿੰਦਗੀ ਵਿੱਚ ਕਈ ਵਾਰ ਅਜਿਹਾ ਹੋਵੇਗਾ ਜਦੋਂ ਉਸਨੇ ਸਵਰਗ ਦੀਆਂ ਖੁਸ਼ੀਆਂ ਦਾ ਸਵਾਦ ਚੱਖਿਆ ਹੋਵੇਗਾ, ਪਰ ਹੁਣ ਉਸਨੂੰ ਅਜਿਹਾ ਮਹਿਸੂਸ ਹੁੰਦਾ ਜਿਵੇਂ ਉਸਦੀ ਜ਼ਿੰਦਗੀ ਨਰਕ ਦੀਆਂ ਯਾਦਾਂ ਨਾਲ ਭਰੀ ਹੋਈ ਹੈ। ਉਸਨੂੰ ਅਜਿਹਾ ਮਹਿਸੂਸ ਹੁੰਦਾ ਹੈ ਜਿਵੇਂ ਉਸਨੂੰ ਗੁੱਸੇ ਅਤੇ ਜਿਹੜਾ ਆ ਰੱਬ ਦੇ ਗੁੱਸੇ ਵਿੱਚ ਜਿਹੜਾ ਆ ਉਸਨੂੰ ਚੁੱਕ ਕੇ ਹੇਠਾਂ ਸੁੱਟ ਦਿੱਤਾ ਹੋਵੇ। ਮੈਨੂੰ ਹੈਰਾਨੀ ਹੈ ਕਿ ਇਹ ਤੁਹਾਡੇ ਵਿੱਚੋਂ ਕਿਸੇ ਨਾਲ ਕੀ ਗੂੰਜਦਾ ਹੈ। ਮੈਨੂੰ ਪਤਾ ਹੈ ਇੱਕ ਇਹ ਹੁੰਦਾ ਹੈ ਤੁਹਾਡੇ ਵਿੱਚੋਂ ਕੁਝ ਭਜਨ ਲੇਖਕ ਨਾਲ ਕਹਿ ਰਹੇ ਹਨ, ਜ਼ਿੰਦਗੀ ਦਾ ਛੋਟਾ ਜਿਹਾ ਦਿਨ ਆਪਣੇ ਅੰਤ ਵੱਲ ਤੇਜ਼ੀ ਨਾਲ ਖਤਮ ਹੁੰਦਾ ਹੈ, ਧਰਤੀ ਦੀਆਂ ਖੁਸ਼ੀਆਂ ਮੱਧਮ ਪੈ ਜਾਂਦੀਆਂ ਹਨ, ਇਸ ਦੀਆਂ ਸ਼ਾਨ ਜਿਹੜੀ ਜ਼ਿੰਦਗੀ ਦੀ ਸ਼ਾਨ ਆ ਖਤਮ ਹੋ ਜਾਂਦੀ ਹੈ, ਮੈਂ ਆਲੇ ਦੁਆਲੇ ਤਬਦੀਲੀ ਅਤੇ ਸੜਨ ਨੂੰ ਦੇਖਦਾ ਹਾਂ, ਹੇ ਤੂੰ ਜੋ ਨਹੀਂ ਬਦਲਦਾ ਮੇਰੇ ਨਾਲ ਰਹੋ। ਮੈਂ ਹਰ ਸ਼ੁੱਕਰਵਾਰ ਰਾਤ ਨੂੰ ਬੋਇਜ਼ ਬ੍ਰਿਗੇਡ ਵਿੱਚ ਬਚਪਨ ਵਿੱਚ ਇਹ ਗਾਇਆ ਸੀ। ਇਹ ਉਹਨਾਂ ਲਈ ਚੁਣਨਾ ਇੱਕ ਅਜੀਬ ਗੀਤ ਸੀ ਅਤੇ ਇਸਦਾ ਅਰਥ ਸਮਝਣ ਵਿੱਚ ਮੈਨੂੰ ਬਹੁਤ ਸਾਲ ਲੱਗੇ ਸਨ। ਤੁਹਾਡੇ ਵਿੱਚੋਂ ਕੁਝ ਸਰੀਰਕ ਅਤੇ ਮਨੋਵਿਗਿਆਨਿਕ ਦੋਵੇਂ ਤਰ੍ਹਾਂ ਦੇ ਡੂੰਘੇ ਦਰਦ ਸਹਿ ਰਹੇ ਹਨ। ਤੁਹਾਡੇ ਵਿੱਚੋਂ ਕੁਝ ਤੁਹਾਡੇ ਨਾਲ ਸਭ ਤੋਂ ਭਿਆਨਕ ਚੀਜ਼ਾਂ ਹੋਈਆਂ ਹਨ, ਦੂਸਰੇ ਇਕੱਲਤਾ ਅਤੇ ਉਜਾੜ ਦਾ ਅਨੁਭਵ ਕਰਦੇ ਹਨ, ਨਰਕ ਦੀਆਂ ਯਾਦਾਂ, ਸਦੀਵੀ ਗੁਆਚਣ ਦਾ ਸਵਾਦ ਚੱਖਣ ਵਾਲੇ ਜੋ ਉਹਨਾਂ ਸਾਰਿਆਂ ਦੀ ਉਡੀਕ ਕਰ ਰਹੇ ਹਨ ਜੋ ਪਛਤਾਵਾ ਅਤੇ ਵਿਸ਼ਵਾਸ ਵਿੱਚ ਪ੍ਰਭੂ ਯਿਸੂ ਮਸੀਹ ਨੂੰ ਬੁਲਾਉਣ ਵਿੱਚ ਅਸਫਲ ਰਹਿੰਦੇ ਹਨ। ਮੇਰੇ ਦਿਨ ਸ਼ਾਮ ਦੇ ਪਰਛਾਵੇਂ ਵਰਗੇ ਹਨ, ਮੈਂ ਘਾਹ ਵਾਂਗ ਮੁਰਝਾ ਜਾਂਦਾ ਹਾਂ, ਮੁਸ਼ਕਲ ਥੋੜ੍ਹੇ ਸਮੇਂ ਲਈ ਹੈ ਦਿਨ, ਉਹ ਆਪਣੇ ਥੋੜ੍ਹੇ ਔਖੇ ਸਮੇਂ ਲਈ ਦਿਨ ਪ੍ਰਭੂ ਕੋਲ ਲਿਆਉਂਦਾ ਹੈ। ਹੇ ਯਹੋਵਾ ਮੇਰੀ ਪੁਕਾਰ ਸੁਣ, ਮੇਰੀ ਪੁਕਾਰ ਤੇਰੇ ਕੋਲ ਆਵੇ, ਮੇਰੇ ਵੱਲ ਕੰਨ ਲਾ, ਮੈਨੂੰ ਉੱਤਰ ਦੇ ਔਖੇ ਪਲ ਭਰਦੇ ਦਿਲ। ਉਹ ਆਪਣੇ ਔਖੇ ਸਮੇਂ ਲਈ ਦਿਨ ਪ੍ਰਭੂ ਕੋਲ ਲਿਆਉਂਦਾ ਹੈ। ਹੇ ਯਹੋਵਾ ਮੇਰੀ ਪੁਕਾਰ ਸੁਣ, ਮੇਰੀ ਪੁਕਾਰ ਤੇਰੇ ਕੋਲ ਆਵੇ, ਮੇਰੇ ਵੱਲ ਕੰਨ ਲਾ, ਮੈਨੂੰ ਉੱਤਰ ਦੇ। ਦੂਜੀ ਗੱਲ ਧਿਆਨ ਦਿਓ, ਆਇਤ 12-22, ਪਰਮੇਸ਼ੁਰ ਦਾ ਨਿਰਧਾਰਿਤ ਸਮਾਂ, ਜਾਂ ਪਰਮੇਸ਼ੁਰ ਨੇ ਇੱਕ ਸਮਾਂ ਜਿਹੜਾ ਰੱਖਿਆ ਹੋਇਆ। ਹੁਣ ਇਸ ਭਾਗ ਵਿੱਚ ਜ਼ਬੂਰਾਂ ਦਾ ਲਿਖਾਰੀ ਕੋਈ ਦਿਲਚਸਪ ਗੱਲ ਕਰਦਾ ਹੈ। ਉਹ ਆਪਣੇ ਦੁੱਖ ਜਿਹੜਾ ਨਰਕ ਦੀਆਂ ਯਾਦਾਂ ਆ ਨਾਲ ਉਸਦੀ ਮਾਰ ਜਿਹੜੀ ਆ ਦੀ ਪਛਾਣ ਕਰਦਾ ਹੈ। ਸਾਰੀਆਂ ਪੀੜ੍ਹੀਆਂ ਵਿੱਚ ਪਰਮੇਸ਼ੁਰ ਦੇ ਸਾਰੇ ਲੋਕਾਂ ਦੇ ਸਮੂਹਿਕ ਦੁੱਖਾਂ ਨਾਲ ਅਤੇ ਉਹ ਇਸ ਨੂੰ ਸਭ ਕੁਝ ਪਰਮੇਸ਼ੁਰ ਕੋਲ ਲੈ ਜਾਂਦਾ ਹੈ ਅਤੇ ਉਹ ਜੋ ਕਹਿ ਰਿਹਾ ਹੈ ਉਸਦਾ ਇੱਕ ਭਵਿੱਖਬਾਣੀ ਵਾਲਾ ਕਿਨਾਰਾ ਹੈ। ਸਵਾਈ 12, ਪਰ ਤੂੰ ਹੇ ਪ੍ਰਭੂ, ਉਸਨੇ 11 ਆਇਤਾਂ ਵਿੱਚ ਨਰਕ ਦੀਆਂ ਯਾਦਾਂ ਦਾ ਵੇਰਵਾ ਦਿੱਤਾ ਹੈ ਜੋ ਉਸਦੀ ਜ਼ਿੰਦਗੀ ਵਿੱਚ ਹੋ ਰਹੀਆਂ ਹਨ, ਅਤੇ ਫਿਰ ਪਰ ਤੂੰ ਹੇ ਪ੍ਰਭੂ ਸਦਾ ਲਈ ਸਿੰਘਾਸਣ 'ਤੇ ਵਿਰਾਜਮਾਨ ਹੈ, ਤੂੰ ਸਾਰੀਆਂ ਪੀੜ੍ਹੀਆਂ ਵਿੱਚ ਯਾਦ ਕੀਤਾ ਜਾਂਦਾ ਹੈ, ਤੂੰ ਉੱਠੇਗਾ ਅਤੇ ਸਿਯੋਨ ਉੱਤੇ ਤਰਸ ਖਾਵੇਂਗਾ, ਇਹ ਉਸ ਉੱਤੇ ਮਿਹਰ ਕਰਨ ਦਾ ਸਮਾਂ ਹੈ, ਨਿਰਧਾਰਿਤ ਸਮਾਂ ਆ ਗਿਆ ਹੈ। ਉਸਦੇ ਦਿਨ ਧੂੰਏ ਵਾਂਗ ਹਨ, ਸ਼ਾਮ ਦਾ ਪਰਛਾਵਾਂ ਸੁੱਕਦਾ ਘਾਹ, ਪਰ ਤੁਸੀਂ ਹੇ ਪ੍ਰਭੂ ਸਦਾ ਲਈ ਵਿਰਾਜਮਾਨ ਹੋ, ਤੁਸੀਂ ਉੱਠੋਗੇ ਅਤੇ ਸਿਯੋਨ ਪਰਮੇਸ਼ੁਰ ਦੇ ਲੋਕਾਂ 'ਤੇ ਤਰਸ ਕਰੋਗੇ। ਇਹ ਸਿਰਫ ਇਹ ਨਹੀਂ ਹੈ ਕਿ ਇਹ ਵਿਅਕਤੀਗਤ ਜ਼ਬੂਰ ਲਿਖਾਰੀ ਸੰਸਾਰ ਵਿੱਚ ਦੁੱਖਾਂ ਦਾ ਅਨੁਭਵ ਕਰਦਾ ਹੈ, ਇਹ ਸਿਰਫ ਇਹ ਨਹੀਂ ਹੈ ਕਿ ਉਤਪਤੀ 3 ਵਿੱਚ ਜਿਹੜੇ ਸਾਡੇ ਪਾਪ ਵੇਲੇ ਦੀ ਜਿਹੜੀ ਛੱਡੀ ਗਈ ਨਰਕ ਵਾਲੀਆਂ ਸਾਰੀਆਂ ਨਰਕ ਭਰੀਆਂ ਗੂੰਜਾਂ ਨਾਲ ਉਸ ਨੂੰ ਪ੍ਰਭਾਵਿਤ ਕਰ ਰਹੀ ਹੈ। ਉਸਦਾ ਦੁੱਖ ਪੀੜ੍ਹੀ ਦਰ ਪੀੜ੍ਹੀ ਪਰਮੇਸ਼ੁਰ ਦੇ ਲੋਕਾਂ ਦੇ ਦੁੱਖਾਂ ਨਾਲ ਜੁੜਿਆ ਹੋਇਆ ਹੈ। ਉਸਦੀ ਨਾ ਸਿਰਫ ਆਪਣੇ ਦੁੱਖਾਂ 'ਤੇ ਨਜ਼ਰ ਹੈ, ਬਲਕਿ ਉਹ ਸਿਯੋਨ ਨਾਲ ਪਰਮੇਸ਼ੁਰ ਦੇ ਲੋਕਾਂ ਦੇ ਦੁੱਖਾਂ ਦੀ ਪਛਾਣ ਕਰਦਾ ਹੈ। ਉਸ ਨੂੰ ਭਰੋਸਾ ਹੈ ਕਿ ਤੁਸੀਂ ਉੱਠੋਗੇ ਅਤੇ ਸਿਯੋਨ 'ਤੇ ਤਰਸ ਕਰੋਗੇ। ਆਇਤ 14, ਕਿਉਂਕਿ ਤੁਹਾਡੇ ਸੇਵਕ ਉਸ ਦੇ ਪੱਥਰਾਂ ਨੂੰ ਪਿਆਰ ਕਰਦੇ ਹਨ ਅਤੇ ਉਸ ਦੀ ਧੂੜ 'ਤੇ ਤਰਸ ਕਰਦੇ ਹਨ। ਹੋ ਸਕਦਾ ਹੈ ਕਿ ਲੇਖਕ ਇਸ ਜ਼ਬੂਰ ਨੂੰ ਗੁਲਾਮੀ ਤੋਂ ਬਾਅਦ ਦੇ ਸਮੇਂ ਵਿੱਚ ਲਿਖ ਰਿਹਾ ਹੋਵੇ ਅਤੇ ਯਰੂਸ਼ਲਮ ਦੇ ਖੰਡਰਾਂ ਵਿੱਚ ਬੈਠਾ ਹੋਵੇ ਜਿਵੇਂ ਉਹ ਲਿਖ ਰਿਹਾ ਹੋਵੇ, ਸ਼ਾਇਦ ਨਹੀਂ, ਪਰ ਲੋਕਾਂ ਵਿੱਚ ਇੱਕ ਪੱਥਰ ਅਤੇ ਮਿੱਟੀ ਗੁਣ ਹੈ। ਜ਼ਬੂਰਾਂ ਦਾ ਲਿਖਾਰੀ ਪਰਮੇਸ਼ੁਰ ਨੂੰ ਉਸ ਉੱਤੇ ਤਰਸ ਕਰਨ ਲਈ ਕਹਿੰਦਾ ਹੈ। ਆਇਤ 17, ਜ਼ਬੂਰਾਂ ਦਾ ਲਿਖਾਰੀ ਜਾਣਦਾ ਹੈ ਕਿ ਪਰਮੇਸ਼ੁਰ ਦੇ ਜਿਹੜੇ ਕੁਝ ਲੋਕ ਬੇਸਹਾਰਾ ਹਨ ਅਤੇ ਉਹ ਜਾਣਦਾ ਹੈ ਕਿ ਪਰਮੇਸ਼ੁਰ ਉਹਨਾਂ ਦੀ ਪ੍ਰਾਰਥਨਾ ਨੂੰ ਤੁਸ਼ ਨਹੀਂ ਸਮਝੇਗਾ। ਉਹ ਜਾਣਦਾ ਹੈ ਕਿ ਪਰਮੇਸ਼ੁਰ ਕੈਦੀਆਂ ਦੀਆਂ ਕਹਾਰਾਂ ਕਰਾਹਾਂ ਸੁਣਦਾ ਹੈ ਅਤੇ ਉਹਨਾਂ ਨੂੰ ਆਜ਼ਾਦ ਕਰਦਾ ਹੈ ਜਿਨ੍ਹਾਂ ਨੂੰ ਮਰਨ ਲਈ ਨੀਯਤ ਕੀਤਾ ਗਿਆ ਸੀ, ਤਾਂ ਜੋ ਸੀਯੋਨ ਵਿੱਚ ਪ੍ਰਭੂ ਦੇ ਨਾਮ ਦਾ ਐਲਾਨ ਕਰ ਸਕਣ। ਤੁਸੀਂ ਦੇਖੋ ਕਿ ਜਦੋਂ ਕਿ ਆਇਤ 1-11 ਇੱਕ ਵਿਅਕਤੀਆਂ ਦੇ ਦੁੱਖਾਂ ਦੀ ਖੋਜ ਹੈ, ਉਹ ਵਿਅਕਤੀਗਤ ਦੁੱਖ ਪਰਮੇਸ਼ੁਰ ਦੇ ਸਾਰੇ ਲੋਕਾਂ ਦੇ ਅਨੁਭਵ ਦਾ ਹਿੱਸਾ ਹੈ। ਦੁੱਖਾਂ ਦਾ ਇੱਕ ਸਮੂਹਿਕ ਅਨੁਭਵ ਹੈ, ਨਾ ਸਿਰਫ ਸੰਸਾਰ ਵਿੱਚ ਸਾਰਿਆਂ ਦੁਆਰਾ ਸਗੋਂ ਸੀਯੋਨ ਦੁਆਰਾ ਪਰਮੇਸ਼ੁਰ ਦੇ ਲੋਕਾਂ ਦੁਆਰਾ। ਜ਼ਬੂਰ ਉਸਦੇ ਆਪਣੇ ਦੁੱਖਾਂ ਦੀ ਰੂਪ ਰੇਖਾ ਦਿੰਦਾ ਹੈ, ਪਰ ਉਹ ਸਵਾਰਥੀ ਨਹੀਂ ਹੈ ਜਾਂ ਸੈਲਫਿਸ਼ ਨਹੀਂ ਹੈ। ਜਿਵੇਂ ਕਿ ਅਸੀਂ ਕਿਸੇ ਵੀ ਤਰੀਕੇ ਨਾਲ ਦੁੱਖ ਝੱਲਦੇ ਹਾਂ ਅਤੇ ਅਸੀਂ ਪਹਿਲਾਂ ਇਸ ਦੀ ਥੋੜ੍ਹੀ ਜਿਹੀ ਪੜਤਾਲ ਕੀਤੀ ਹੈ, ਸਾਨੂੰ ਯਾਦ ਰੱਖਣ ਦੀ ਜ਼ਰੂਰਤ ਹੈ ਕਿ ਅਸੀਂ ਅਜਿਹਾ ਪਰਮੇਸ਼ੁਰ ਦੇ ਲੋਕਾਂ ਦੇ ਹਿੱਸੇ ਵਜੋਂ ਕਰਦੇ ਹਾਂ। ਸਾਨੂੰ ਮੇਰਾ ਕਿਉਂ ਤੋਂ ਬਚਣ ਦੀ ਜ਼ਰੂਰਤ ਹੈ, ਕਿਉਂਕਿ ਮਹਿਮਾ ਦਾ ਇਹ ਪੱਖ ਸਾਡੇ ਸਾਰਿਆਂ ਦੇ ਲਈ ਜਿਹੜਾ ਉਹ ਆਮ ਆ। ਪਰ ਦੁਬਾਰਾ ਦੇਖੋ ਕਿ ਜ਼ਬੂਰਾਂ ਦੇ ਲਿਖਾਰੀ ਨੇ ਆਇਤ 13 ਵਿੱਚ ਕੀ ਕਿਹਾ ਹੈ। ਕਹਿੰਦਾ, ਤੁਸੀਂ ਉੱਠੋਗੇ ਅਤੇ ਸੀਯੋਨ ਉੱਤੇ ਤਰਸ ਕਰੋਗੇ, ਇਹ ਉਸ ਉੱਤੇ ਮਿਹਰ ਕਰਨ ਦਾ ਸਮਾਂ ਹੈ, ਨਿਯੁਕਤ ਸਮਾਂ ਆ ਗਿਆ ਹੈ। ਨਿਯੁਕਤ ਸਮਾਂ ਆ ਗਿਆ ਹੈ, ਇਹ ਦਿਲਚਸਪ ਹੈ। ਮੈਨੂੰ ਲੱਗਦਾ ਹੈ ਕਿ ਉਹ ਹੁਣ ਭਵਿੱਖਬਾਣੀ ਕਰ ਰਿਹਾ ਹੈ, ਨਿਯੁਕਤ ਸਮਾਂ ਜਿਹੜਾ ਆ ਉਹ ਆ ਗਿਆ ਹੈ। ਉਹ ਇੱਕ ਅਜਿਹੇ ਸਮੇਂ ਬਾਰੇ ਗੱਲ ਕਰ ਰਿਹਾ ਹੈ ਜਦੋਂ ਆਇਤ 15 ਕੌਮਾਂ ਯਹੋਵਾ ਦੇ ਨਾਮ ਤੋਂ ਡਰਨਗੀਆਂ ਅਤੇ ਧਰਤੀ ਦੇ ਸਾਰੇ ਰਾਜੇ ਤੁਹਾਡੀ ਮਹਿਮਾ ਤੋਂ ਡਰਨਗੇ। ਉਹ ਉਸ ਬਾਰੇ ਗੱਲ ਕਰ ਰਿਹਾ ਹੈ ਜਦੋਂ ਆਇਤ 16 ਯਹੋਵਾ ਸੀਯੋਨ ਨੂੰ ਉਸਾਰਦਾ ਹੈ, ਉਹ ਆਪਣੀ ਮਹਿਮਾ ਵਿੱਚ ਪ੍ਰਗਟ ਹੁੰਦਾ ਹੈ। ਫਿਰ ਉਹ ਕਹਿੰਦਾ ਹੈ ਕਿ ਉਹ ਚਾਹੁੰਦਾ ਹੈ ਕਿ ਇਹ ਲਿਖਿਆ ਜਾਵੇ, ਕੁਝ ਪੀੜ੍ਹੀਆਂ ਲਈ ਦਰਜ ਕੀਤਾ ਜਾਵੇ ਤਾਂ ਜੋ ਅਜੇ ਪੈਦਾ ਨਹੀਂ ਹੋਏ ਲੋਕ ਯਹੋਵਾ ਦੀ ਉਸਤਤ ਕਰਨ, ਕਿ ਉਸਨੇ ਆਪਣੀ ਪਵਿੱਤਰ ਉਚਾਈ ਤੋਂ ਹੇਠਾਂ ਦੇਖਿਆ ਹੈ, ਸਵਰਗ ਤੋਂ ਪ੍ਰਭੂ ਨੇ ਧਰਤੀ ਵੱਲ ਵੇਖਿਆ, ਕੈਦੀਆਂ ਦੀਆਂ ਚੀਕਾਂ ਸੁਣਨ ਲਈ, ਉਹਨਾਂ ਨੂੰ ਆਜ਼ਾਦ ਕਰਨ ਲਈ ਜਿਨ੍ਹਾਂ ਨੂੰ ਮਰਨ ਦੀ ਸਜ਼ਾ ਦਿੱਤੀ ਗਈ ਸੀ। ਕਿ ਤੁਹਾਡੇ ਕੋਲ ਅਜੇ ਪੈਨੀ ਜਿਹੜੀ ਆ ਉਹ ਡਿੱਗ ਰਹੀ ਹੈ, ਨਿਯੁਕਤ ਸਮਾਂ ਆ ਗਿਆ ਹੈ। ਉਹ ਕੌਣ ਸੀ ਜਿਸਨੇ ਵਾਰ ਵਾਰ ਕਿਹਾ ਸਮਾਂ ਅਜੇ ਨਹੀਂ ਆਇਆ ਸੀ, ਸਮਾਂ ਨਹੀਂ ਆਇਆ ਸੀ, ਸਮਾਂ ਨਹੀਂ ਆਇਆ? ਜਦੋਂ ਤੱਕ ਉਸਨੇ ਇਹ ਨਹੀਂ ਕਿਹਾ ਮਨੁੱਖ ਦੇ ਪੁੱਤਰ ਦੀ ਮਹਿਮਾ ਕਰਨ ਦਾ ਸਮਾਂ ਆ ਗਿਆ ਹੈ। ਸੱਚਮੁੱਚ ਮੈਂ ਤੁਹਾਨੂੰ ਸੱਚਮੁੱਚ ਦੱਸਦਾ ਹਾਂ, ਜਦੋਂ ਤੱਕ ਕਣਕ ਦਾ ਇੱਕ ਦਾਣਾ ਧਰਤੀ ਵਿੱਚ ਡਿੱਗ ਕੇ ਮਰ ਨਹੀਂ ਜਾਂਦਾ, ਉਹ ਇਕੱਲਾ ਰਹਿੰਦਾ ਹੈ, ਪਰ ਜੇ ਇਹ ਮਰ ਜਾਂਦਾ ਹੈ ਤਾਂ ਬਹੁਤ ਫਲ ਦਿੰਦਾ ਹੈ। ਅਨਾਜ ਜੋ ਧਰਤੀ ਵਿੱਚ ਡਿੱਗਦਾ ਹੈ ਅਤੇ ਮਰ ਜਾਂਦਾ ਹੈ ਤੋਂ ਪੈਦਾ ਹੋਣ ਵਾਲਾ ਬਹੁਤ ਸਾਰਾ ਫਲ ਉਹ ਲੋਕ ਹਨ ਜੋ ਬਣਾਏ ਨਹੀਂ ਗਏ ਹਨ, ਪਰਮੇਸ਼ੁਰ ਤੋਂ ਪੈਦਾ ਹੋਏ ਉਸਦੇ ਬੱਚੇ ਹਨ। ਆਇਤ 19-20 ਤੁਹਾਨੂੰ ਕੀ ਯਾਦ ਦਿਵਾਇਆ ਜਾਂਦਾ ਹੈ ਜਦੋਂ ਤੁਸੀਂ ਪੜ੍ਹਦੇ ਹੋ ਕਿ ਉਸ ਨੇ ਆਪਣੀ ਪਵਿੱਤਰ ਉਚਾਈ ਤੋਂ ਹੇਠਾਂ ਵੇਖਿਆ, ਪ੍ਰਭੂ ਨੇ ਸਵਰਗ ਤੋਂ ਧਰਤੀ ਵੱਲ ਵੇਖਿਆ, ਕੈਦੀਆਂ ਦੀਆਂ ਚੀਕਾਂ ਸੁਣਨ ਲਈ, ਉਹਨਾਂ ਨੂੰ ਆਜ਼ਾਦ ਕਰਨ ਲਈ ਜੋ ਮਰਨ ਲਈ ਨੀਯਤ ਸਨ? ਕੀ ਇਹ ਤੁਹਾਨੂੰ ਯਸ਼ਾਇਆ ਕਾਟ ਦੀ ਯਾਦ ਨਹੀਂ ਦਿਵਾਉਂਦਾ, ਜਾਂ ਯੇਸੂ ਨੇ ਸੱਬਤ ਦੇ ਦਿਨ ਪ੍ਰਾਰਥਨਾ ਸਥਾਨ ਵਿੱਚ ਯਸ਼ਾਇਆ ਉਹਦਾ 61 ਦਾ ਹਵਾਲਾ ਦਿੱਤਾ, 61 ਬਾਪ ਦਾ ਹਵਾਲਾ ਦਿੱਤਾ, ਤੁਸੀਂ ਪ੍ਰਕਾਸ਼ ਦੀ ਪੋਥੀ 21 ਦੀਆਂ ਗੂੰਜਾਂ ਵੀ ਸੁਣ ਸਕਦੇ ਹੋ। ਮੈਨੂੰ ਲੱਗਦਾ ਹੈ ਕਿ ਇਹ ਪ੍ਰਭੂ ਯਿਸੂ ਮਸੀਹ ਦੇ ਆਉਣ ਵੱਲ ਇਸ਼ਾਰਾ ਕਰ ਰਿਹਾ ਹੈ, ਉਸਦਾ ਪਹਿਲਾ ਆਉਣਾ ਅਤੇ ਅੰਤ ਵਿੱਚ ਉਸਦਾ ਦੂਜਾ ਆਉਣਾ ਹੋਵੇ। ਇਸ ਸੰਸਾਰ ਵਿੱਚ ਸਾਡੀ ਜ਼ਿੰਦਗੀ ਔਖੀ ਥੋੜ੍ਹੇ ਸਮੇਂ ਲਈ ਹੋ ਸਕਦੀ ਹੈ, ਪਰ ਉਹ ਇੱਕ ਵੱਡੀ ਕਹਾਣੀ, ਇੱਕ ਬਿਹਤਰ ਕਹਾਣੀ ਵਿੱਚ ਆਪਣਾ ਹਿੱਸਾ ਪਾਉਂਦੇ ਹਨ। ਪਰਮਾਤਮਾ ਆਪਣੇ ਉਦੇਸ਼ਾਂ ਨੂੰ ਅੱਗੇ ਵਧਾ ਰਿਹਾ ਹੈ। ਸਾਰੀਆਂ ਕੌਮਾਂ ਪ੍ਰਭੂ ਦੇ ਨਾਮ ਤੋਂ ਡਰਨਗੀਆਂ, ਧਰਤੀ ਦੇ ਰਾਜੇ ਉਸਦੀ ਮਹਿਮਾ ਤੋਂ ਡਰਨਗੇ, ਉਹ ਮਹਿਮਾ ਵਿੱਚ ਪ੍ਰਗਟ ਹੋਵੇਗਾ। ਉਸ ਦੀ ਵੀ ਮੌਤ ਨੇ ਨੀਯਤ ਲੋਕਾਂ ਨੂੰ ਆਜ਼ਾਦ ਕਰੇਗਾ, ਨਰਕ ਦੀਆਂ ਤਾਕਤਾਂ ਨੂੰ ਤੋੜ ਦੇਵੇਗਾ ਅਤੇ ਬੰਦੀ ਨੂੰ ਆਜ਼ਾਦ ਕਰੇਗਾ। ਸਾਰੇ ਲੋਕ ਇਕੱਠੇ ਹੋਣਗੇ ਅਤੇ ਰਾਜ ਯਹੋਵਾ ਦੀ ਪੂਜਾ ਕਰਨ ਲਈ ਇਕੱਠੇ ਹੋਣਗੇ। ਇਹ ਸਭ ਮਸੀਹ ਯਿਸੂ ਵਿੱਚ ਕੀਤਾ ਜਾਵੇਗਾ। ਅਸੀਂ ਆਪਣੇ ਸਮੇਂ ਦੇ ਦਰਦ ਨੂੰ ਪਰਮੇਸ਼ੁਰ ਦੇ ਸਦੀਵੀ ਉਦੇਸ਼ਾਂ ਦੇ ਸੰਦਰਭ ਵਿੱਚ ਲੱਭਦੇ ਹਾਂ। ਅਸੀਂ ਇੱਕ ਟੁੱਟੇ ਹੋਏ ਸੰਸਾਰ ਵਿੱਚ ਸਾਂਝੇ ਜਮੈਸ਼ਾ ਅਤੇ ਕਸ਼ਟ ਵਿੱਚ ਪਰਮੇਸ਼ੁਰ ਦੇ ਕਾਰਪੋਰੇਟ ਲੋਕਾਂ ਦੇ ਨਾਲ ਖੜ੍ਹੇ ਹਾਂ। ਜਿਵੇਂ ਮੌਤ, ਦਰਦ, ਬਿਮਾਰੀ, ਇਕੱਲਤਾ, ਉਜਾੜੇ ਦੀਆਂ ਨਰਕ ਭਰੀਆਂ ਯਾਦਾਂ ਸਾਡੇ ਜੀਵਨ ਵਿੱਚ ਟਕਰਾਉਂਦੀਆਂ ਹਨ, ਅਸੀਂ ਉਸ ਵੇਲੇ ਦੇਖਦੇ ਹਾਂ ਜੋ ਸਿਓਨ ਨੂੰ ਬਣਾਉਂਦਾ ਹੈ, ਉਹ ਜੋ ਮਹਿਮਾ ਵਿੱਚ ਪ੍ਰਗਟ ਹੁੰਦਾ ਹੈ, ਉਹ ਜੋ ਕੈਦੀਆਂ ਦੀਆਂ ਕਰਾਹਾਂ ਨੂੰ ਸੁਣਦਾ ਹੈ, ਉਹ ਜੋ ਮਰਨ ਵਾਲੇ ਨੂੰ ਆਜ਼ਾਦ ਕਰਦਾ ਹੈ। ਔਖੇ ਪਲ ਭਰਦੇ ਹਨ, ਪਰਮੇਸ਼ੁਰ ਦਾ ਨਿਰਧਾਰਿਤ ਸਮਾਂ, ਸੁਰੱਖਿਅਤ ਬੇਅੰਤਸਾਲ। ਆਇਤ 23-28, ਆਇਤਾਂ 23-24 ਸਾਨੂੰ ਜ਼ਬੂਰ ਦੇ ਲਿਖਾਰੀਆਂ ਦੇ ਨਿੱਜੀ ਦੁੱਖਾਂ ਉਸਦੇ ਟੁੱਟੇ ਹੋਏ ਜੀਵਨ ਦੀ ਯਾਦ ਦਿਵਾਉਂਦੀਆਂ ਹਨ। ਉਸਨੇ ਮੇਰੀ ਤਾਕਤ ਨੂੰ ਵਿਚਕਾਰੋਂ ਤੋੜ ਦਿੱਤਾ ਹੈ, ਉਸਨੇ ਮੇਰੇ ਦਿਨ ਛੋਟੇ ਕਰ ਦਿੱਤੇ ਹਨ। ਹੇ ਪਰਮੇਸ਼ੁਰ, ਮੈਂ ਕਹਿੰਦਾ ਹਾਂ ਮੈਨੂੰ ਮੇਰੇ ਦਿਨਾਂ ਦੇ ਵਿਚਕਾਰ ਨਾ ਲੈ ਜਾ, ਤੂੰ ਜਿਸ ਦੇ ਨਾਲ ਜਿਸ ਦੇ ਸਾਲ ਸਾਰੀਆਂ ਪੀੜ੍ਹੀਆਂ ਵਿੱਚ ਰਹਿੰਦੇ ਹਨ। ਉਹ ਆਪਣੇ ਦਿਨਾਂ ਦੀ ਛੋਟੀ ਜਿਹੀ ਤੁਲਨਾ ਉਸ ਨਾਲ ਕਰ ਰਿਹਾ ਹੈ ਜੋ ਸਾਰੀਆਂ ਪੀੜ੍ਹੀਆਂ ਵਿੱਚ ਰਹਿੰਦਾ ਹੈ, ਉਹ ਜੋ ਸੁਰੱਖਿਅਤ ਸਦੀਵੀ ਸਾਲਾਂ ਵਿੱਚ ਰਹਿੰਦਾ ਹੈ। ਫਿਰ ਇਹ ਹੈਰਾਨੀਜਨਕ ਭਾਗ ਹੈ ਜੋ ਸਿਰਜਣਹਾਰ ਪਰਮਾਤਮਾ 'ਤੇ ਰਹਿੰਦਾ ਹੈ, ਜੋ ਰਹਿੰਦਾ ਹੈ, ਜੋ ਇੱਕੋ ਜਿਹਾ ਰਹਿੰਦਾ ਹੈ, ਜਿਸ ਦੇ ਸਾਲਾਂ ਦਾ ਕੋਈ ਅੰਤ ਨਹੀਂ ਹੁੰਦਾ। ਸਭ ਕੁਝ ਬੀਤ ਜਾਂਦਾ ਪਰ ਉਹ ਨਹੀਂ। ਜ਼ਬੂਰਾਂ ਦੇ ਲਿਖਾਰੀ ਦਾ ਜੀਵਨ ਸਿਰਫ ਧੂੰਆਂ ਹੈ, ਇੱਕ ਸ਼ਾਮ ਦਾ ਪਰਛਾਵਾਂ ਜਿਵੇਂ ਕਿ ਸਾਡਾ ਹੈ, ਪਰ ਯਹੋਵਾਹ ਦੇ ਸਾਲਾਂ ਦਾ ਕੋਈ ਅੰਤ ਨਹੀਂ ਹੈ। ਕ੍ਰਿਸਟੋਫਰ ਐਸ਼ ਇਹ ਇਸ ਆਇਤ ਬਾਰੇ ਕਹਿੰਦਾ ਹੈ, ਉਹ ਮੌਤ ਦੇ ਪਰਛਾਵੇਂ ਹੇਠ ਇਸ ਵਿਸ਼ਵਾਸੀ ਦੀ ਅਸਥਾਈ ਮੌਤ ਨੂੰ ਆਪਣੇ ਨੂੰ ਮੌਤ ਨੂੰ ਅਤੇ ਪਰਮਾਤਮਾ ਦੀ ਸਦੀਵਤਾ ਨੂੰ ਨਾਲ ਨਾਲ ਰੱਖਦਾ ਹੈ। ਤੁਸੀਂ ਕਿਸੇ ਸਾਲ ਸਾਰੀਆਂ ਪੀੜ੍ਹੀਆਂ ਤੱਕ ਰਹਿੰਦੇ ਹੋ। ਜ਼ਬੂਰ 90 ਵਿੱਚ ਦਿਨਾਂ ਅਤੇ ਸਾਲਾਂ ਦੇ ਅੰਤਰ ਨੂੰ ਵੇਖੋ। ਆਓ ਆਇਤਾਂ 25-28 ਪੜ੍ਹੀਏ। ਪੁਰਾਣੇ ਸਮੇਂ ਵਿੱਚ ਤੂੰ ਧਰਤੀ ਦੀ ਨੀਂਹ ਰੱਖੀ ਅਤੇ ਆਕਾਸ਼ ਤੇਰੇ ਹੱਥਾਂ ਦੀ ਰਚਨਾ ਹਨ। ਉਹ ਨਾਸ਼ ਹੋ ਜਾਣਗੇ ਪਰ ਤੂੰ ਰਹੇਗਾ, ਉਹ ਸਾਰੇ ਕੱਪੜੇ ਵਾਂਗ ਪੁਰਾਣੇ ਹੋ ਜਾਣਗੇ, ਤੂੰ ਉਹਨਾਂ ਨੂੰ ਚੌਗੇ ਵਾਂਗ ਬਦਲ ਦੇਵੇਂਗਾ ਅਤੇ ਉਹ ਬੀਤ ਜਾਣਗੇ, ਪਰ ਤੂੰ ਉਹੀ ਹੈ, ਤੇਰੇ ਸਾਲਾਂ ਦਾ ਕੋਈ ਅੰਤ ਨਹੀਂ ਹੈ। ਤੇਰੇ ਸੇਵਕਾਂ ਦੇ ਬੱਚੇ ਸੁਰੱਖਿਅਤ ਰਹਿਣਗੇ, ਉਹਨਾਂ ਦੀ ਸੰਤਾਨ ਤੇਰੇ ਸਾਹਮਣੇ ਸਥਾਪਿਤ ਕੀਤੀ ਜਾਵੇਗੀ। ਪਰਮੇਸ਼ੁਰ ਦੀ ਸਥਿਰਤਾ, ਅਟਲਤਾ, ਸਦੀਵਿਤਾ, ਉਸਨੇ ਧਰਤੀ ਦੀ ਨੀਂਹ ਰੱਖੀ, ਆਕਾਸ਼ ਉਸਦੇ ਹੱਥਾਂ ਦੇ ਕੰਮ ਹਨ। ਭਾਵੇਂ ਉਹ ਨਾਸ਼ ਹੋ ਜਾਣ, ਉਹ ਰਹਿੰਦਾ ਹੈ, ਉਹ ਉਹਨਾਂ ਨੂੰ ਚੌਗੇ ਵਾਂਗ ਬਦਲ ਦੇਵੇਗਾ ਅਤੇ ਉਹ ਬੀਤ ਜਾਣਗੇ, ਪਰ ਉਹ ਉਹੀ ਹੈ ਅਤੇ ਉਸਦੇ ਸਾਲਾਂ ਦਾ ਕੋਈ ਅੰਤ ਨਹੀਂ ਹੈ। ਕੀ ਤੁਸੀਂ ਨਵੇਂ ਨੇਮ ਦੀਆਂ ਆਇਤਾਂ 25-27 ਨੂੰ ਪਛਾਣਦੇ ਹੋ? ਉਹ ਇਬਰਾਨੀਆਂ ਦੀਆਂ ਕਿਤਾਬ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਉਂਦੇ ਹਨ ਜੋ ਸੱਚਮੁੱਚ ਜ਼ਬੂਰ 102 'ਤੇ ਹੈਰਾਨੀਜਨਕ ਰੋਸ਼ਨੀ ਪਾਉਂਦੇ ਹਨ। ਆਪਣੀਆਂ ਬਾਈਬਲਾਂ ਵਿੱਚ ਇਬਰਾਨੀਆਂ 1 ਬਾਪ ਵੱਲ ਮੁੜੋ। ਇਬਰਾਨੀਆਂ 1 ਵੱਲ 1 ਵਿੱਚ ਸਾਡੇ ਕੋਲ ਇਬਰਾਨੀਆਂ ਦਾ ਲੇਖਕ ਹੈ ਜੋ ਪ੍ਰਭੂ ਯਿਸੂ ਮਸੀਹ ਦੀ ਸਰਵਉੱਚਤਾ ਲਈ ਕੇਸ ਰੱਖਦਾ ਹੈ। ਲੇਖਕ ਸਾਨੂੰ ਦੱਸਦਾ ਹੈ ਕਿ ਪਰਮੇਸ਼ੁਰ ਨੇ ਬਹੁਤ ਸਾਰੇ ਨਬੀਆਂ ਰਾਹੀਂ ਗੱਲ ਕੀਤੀ, ਪਰ ਹੁਣ ਉਹ ਆਪਣੇ ਪੁੱਤਰ ਪ੍ਰਭੂ ਯਿਸੂ ਮਸੀਹ ਰਾਹੀਂ ਗੱਲ ਕਰਦਾ ਹੈ, ਜਿਸ ਨੂੰ ਉਸਨੇ ਸਾਰੀਆਂ ਚੀਜ਼ਾਂ ਦਾ ਵਾਰਸ ਨਿਯੁਕਤ ਕੀਤਾ ਹੈ ਅਤੇ ਜਿਸ ਰਾਹੀਂ ਉਸਨੇ ਸੰਸਾਰ ਵੀ ਬਣਾਇਆ ਹੈ। ਉਹ ਇਸ ਬਾਰੇ ਗੱਲ ਕਰਦਾ ਹੈ ਕਿ ਯਿਸੂ ਕਿਵੇਂ ਪਰਮੇਸ਼ੁਰ ਦੀ ਮਹਿਮਾ ਦਾ ਪ੍ਰਕਾਸ਼ ਹੈ ਅਤੇ ਉਸਦੇ ਸੁਭਾਅ ਦਾ ਸਹੀ ਛਾਪ ਹੈ ਅਤੇ ਉਹ ਬ੍ਰਹਿਮੰਡ ਨੂੰ ਕਿਵੇਂ ਬਰਕਰਾਰ ਰੱਖਦਾ ਹੈ। ਫਿਰ ਆਇਤ 5 ਵਿੱਚ ਜਦੋਂ ਉਹ ਆਪਣੀ ਦਲੀਲ ਸ਼ੁਰੂ ਕਰਦਾ ਹੈ ਤਾਂ ਉਹ ਕਹਿੰਦਾ ਹੈ, ਕਿਉਂਕਿ ਪਰਮੇਸ਼ੁਰ ਨੂੰ ਕਦੇ ਕਿਸ ਦੂਤ ਨੂੰ ਕਿਹਾ ਸੀ? ਫਿਰ ਉਹ ਧਰਮ ਗ੍ਰੰਥ ਦੇ ਬਹੁਤ ਸਾਰੇ ਮਸੀਹਾਤਮਕ ਹਵਾਲਿਆਂ ਦਾ ਹਵਾਲਾ ਦਿੰਦਾ ਹੈ ਜਿਨ੍ਹਾਂ ਨੂੰ ਪਰਮੇਸ਼ੁਰ ਪਿਤਾ ਵਜੋਂ ਦਰਸਾਇਆ ਗਿਆ ਹੈ। ਪਰਮੇਸ਼ੁਰ ਪੁੱਤਰ ਨਾਲ ਗੱਲ ਕਰਦੇ ਹਨ। ਪਰਮੇਸ਼ੁਰ ਨੇ ਕਦੇ ਕਿਸੇ ਦੂਤ ਨੂੰ ਕਿਹਾ ਤੂੰ ਮੇਰਾ ਪੁੱਤਰ ਹੈ, ਜਾਂ ਪਰਮੇਸ਼ੁਰ ਨੇ ਕਦੇ ਕਿਸ ਦੂਤ ਨੂੰ ਕਿਹਾ? ਇਬਰਾਨੀਆਂ 1:10-12, ਹੇ ਪ੍ਰਭੂ ਤੂੰ ਸ਼ੁਰੂ ਵਿੱਚ ਧਰਤੀ ਦੀ ਨੀਂਹ ਰੱਖੀ ਅਤੇ ਆਕਾਸ਼ ਤੇਰੇ ਹੱਥਾਂ ਦੀ ਰਚਨਾ ਹਨ। ਉਹ ਨਾਸ਼ ਹੋ ਜਾਣਗੇ ਪਰ ਤੂੰ ਰਹਿੰਦਾ ਹੈ, ਉਹ ਸਾਰੇ ਕੱਪੜੇ ਵਾਂਗ ਪੁਰਾਣੇ ਹੋ ਜਾਣਗੇ, ਚੋਗੇ ਵਾਂਗ ਉਹ ਵਾਂਗ ਤੂੰ ਉਹਨਾਂ ਨੂੰ ਲਪੇਟੋਗੇ, ਇੱਕ ਕੱਪੜੇ ਵਾਂਗ ਉਹ ਬਦਲ ਜਾਣਗੇ, ਪਰ ਤੂੰ ਉਹੀ ਹੈ, ਤੇਰੇ ਸਾਲਾਂ ਦਾ ਕੋਈ ਅੰਤ ਨਹੀਂ ਹੋਵੇਗਾ। ਕਿ ਤੁਸੀਂ ਇਸ ਨੂੰ ਪਛਾਣਦੇ ਹੋ? ਇਹ ਜ਼ਬੂਰ 102:25 ਦੀਆਂ 27 ਦੀਆਂ ਇਹ ਆਇਤਾਂ ਹਨ। ਇਹ ਦੁਖੀ ਜ਼ਬੂਰਾਂ ਦੇ ਲਿਖਾਰੀ ਦਾ ਪਰਮੇਸ਼ੁਰ ਨੂੰ ਬਚਨ ਹੈ, ਇਹ ਦੁਖੀ ਵਿਸ਼ਵਾਸੀਆਂ ਦਾ ਪਰਮੇਸ਼ੁਰ ਨੂੰ ਬਚਨ ਹੈ ਅਤੇ ਇਹ ਪਰਮੇਸ਼ੁਰ ਪਿਤਾ ਦਾ ਪਰਮੇਸ਼ੁਰ ਪੁੱਤਰ ਨੂੰ ਹੈਰਾਨੀਜਨਕ ਭਰੋਸਾ ਵੀ ਹੈ। ਜ਼ਬੂਰ 102:25, ਪਰਮੇਸ਼ੁਰ ਪਿਤਾ ਆਪਣੇ ਪਿਆਰੇ ਪੁੱਤਰ ਨਾਲ ਗੱਲ ਕਰ ਰਿਹਾ ਹੈ, ਤੂੰ ਯਿਸੂ, ਤੂੰ ਪੁੱਤਰ ਧਰਤੀ ਦੀ ਨੀਂਹ ਰੱਖੀ ਅਤੇ ਆਕਾਸ਼ ਤੇਰੇ ਹੱਥਾਂ ਦਾ ਕੰਮ ਹਨ, ਉਹ ਨਾਸ਼ ਹੋ ਜਾਣਗੇ ਪਰ ਤੂੰ ਯਿਸੂ, ਤੂੰ ਪੁੱਤਰ ਰਹੇਗਾ, ਤੂੰ ਪੁੱਤਰ ਉਹਨਾਂ ਨੂੰ ਚੋਗੇ ਵਾਂਗ ਬਦਲ ਦੇਵੇਂਗਾ ਅਤੇ ਉਹ ਲੰਘ ਜਾਣਗੇ, ਪਰ ਤੂੰ ਯਿਸੂ ਇੱਕੋ ਜਿਹਾ ਹੈ ਅਤੇ ਤੇਰੇ ਸਾਲਾਂ ਦਾ ਕੋਈ ਅੰਤ ਨਹੀਂ ਹੈ। ਇਹ ਵੀ ਹੋ ਸਕਦਾ ਹੈ ਕਿ ਇਹ ਜ਼ਬੂਰ ਇਬਰਾਨੀਆਂ 13:8 ਵਿੱਚ ਉਸ ਮਸ਼ਹੂਰ ਆਇਤ ਦਾ ਪਿਛੋਕੜ ਹੋਵੇ, ਯਿਸੂ ਮਸੀਹ ਵੱਲ, ਯਿਸੂ ਮਸੀਹ ਕੱਲ੍ਹ ਅੱਜ ਅਤੇ ਹਮੇਸ਼ਾ ਲਈ ਇੱਕੋ ਜਿਹਾ ਹੈ, ਸੁਰੱਖਿਅਤ ਬੇਅੰਤ ਸਾਲ। ਹੁਣ ਕੀ ਤੁਸੀਂ ਇਸ ਦਾ ਭਾਵ ਸਮਝਦੇ ਹੋ? ਅਸੀਂ ਇਸ ਜ਼ਬੂਰ ਨੂੰ ਦੁਖੀ ਦੁਖੀ ਵਿਸ਼ਵਾਸੀ ਨੂੰ ਦਿੱਤੇ ਗਏ ਜ਼ਬੂਰ ਵਜੋਂ ਦੇਖ ਸਕਦੇ ਹਾਂ। ਇੱਕ ਜ਼ਬੂਰ ਜਿਸ ਨੂੰ ਅਸੀਂ ਵਰਤ ਸਕਦੇ ਹਾਂ, ਜਿਵੇਂ ਅਸੀਂ ਨਰਕ ਦੇ ਸਾਡੇ ਜੀਵਨ ਨੂੰ ਟੱਕਰ ਦੇਣ ਦੇ ਬਾਵਜੂਦ ਪਰਮਾਤਮਾ ਵੱਲ ਮੁੜੋ। ਇੱਕ ਜ਼ਬੂਰ ਜਿਸ ਨੂੰ ਅਸੀਂ ਬੁਖਾਰ, ਕਮਜ਼ੋਰੀ, ਬਰਬਾਦੀ, ਦਰਦ, ਨੀਂਦ ਨਾ ਆਉਣਾ, ਉਦਾਸੀ, ਅਸਵੀਕਾਰ ਅਤੇ ਨਿਰਾਸ਼ਾ ਦੇ ਸਾਹਮਣੇ ਵਰਤ ਸਕਦੇ ਹਾਂ। ਇੱਕ ਜ਼ਬੂਰ ਜੋ ਸਾਨੂੰ ਪਰਮਾਤਮਾ ਦੇ ਲੋਕਾਂ ਦੇ ਸਮੂਹਿਕ ਦਰਦ ਲਈ ਚਿੰਤਾ ਕਰਨ ਅਤੇ ਸਾਡੇ ਦੁੱਖਾਂ ਨੂੰ ਸਦੀਵਤਾ ਦੇ ਸੰਦਰਭ ਵਿੱਚ ਵੇਖਣ ਲਈ ਪ੍ਰੇਰਿਤ ਕਰਦਾ ਹੈ, ਅਤੇ ਇਸ ਸੰਬੰਧ ਵਿੱਚ ਇਹ ਸਾਡੇ ਲਈ ਇੱਕ ਵੱਡੀ ਮਦਦ ਹੋਵੇਗੀ। ਪਰ ਕੀ ਤੁਸੀਂ ਇਬਰਾਨੀਆਂ ਦੇ ਹਵਾਲੇ ਦਾ ਭਾਵ ਦੇਖਦੇ ਹੋ? ਇਸ ਦਾ ਅਰਥ ਹੈ ਕਿ ਜ਼ਬੂਰ ਦੇ ਇਸ ਚੰਗੇ ਅਤੇ ਈਸ਼ਵਰੀ ਲਾਭ ਦੇ ਨਾਲ ਨਾਲ ਸਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਪ੍ਰਭੂ ਯਿਸੂ ਮਸੀਹ ਇਸ ਜ਼ਬੂਰ ਦਾ ਦੁਖੀ ਪ੍ਰਾਰਥਨਾ ਕਰਨ ਵਾਲਾ ਵਿਅਕਤੀ ਹੈ। ਆਇਤ 1-11 ਯਿਸੂ ਦੇ ਦੁੱਖਾਂ ਵਾਂਗ ਹੀ ਹਨ। ਉਸਦੇ ਦਿਨ ਛੋਟੇ ਕਰ ਦਿੱਤੇ ਗਏ, ਉਸ ਨੂੰ ਮਾਰਿਆ ਗਿਆ, ਉਸਦੀ ਹੱਡੀ ਪੱਠੀ ਵਾਂਗ ਸੜ ਦਿੱਤੀ ਗਈ, ਜਿਵੇਂ ਕਿ ਉਸ ਨੂੰ ਜ਼ਿੰਦਗੀ ਦੇ ਇੱਕ ਇੰਚ ਦੇ ਅੰਦਰ ਕੁੱਟਿਆ ਗਿਆ ਸੀ। ਉਹ ਇਕੱਲਤਾ ਨੂੰ ਜਾਣਦਾ ਸੀ ਕਿਉਂਕਿ ਉਹ ਇਸ ਵੱਡੇ ਬੋਝ ਨੂੰ ਉਤਾਰਨ ਲਈ ਆਇਆ ਸੀ, ਪਰ ਕੋਈ ਨਹੀਂ ਸਮਝਿਆ। ਉਸਦੇ ਦੁਸ਼ਮਣਾਂ ਨੇ ਉਸ ਨੂੰ ਤਾਨੇ ਮਾਰੇ ਅਤੇ ਮਖੌਲ ਉਡਾਇਆ। ਸਾਰਾ ਨਰਕ ਉਸ ਉੱਤੇ ਛੱਡ ਦਿੱਤਾ ਗਿਆ ਅਤੇ ਪਰਮੇਸ਼ੁਰ ਦਾ ਧਰਮੀ ਕ੍ਰੋਧ ਉਸ ਉੱਤੇ ਡੋਲਿਆ ਗਿਆ, ਜਦੋਂ ਉਸਨੇ ਸਾਡੇ ਪਾਪਾਂ ਨੂੰ ਚੁੱਕਿਆ ਅਤੇ ਸਾਡੀ ਜਗ੍ਹਾ ਲੈ ਲਈ। ਅਤੇ ਜਿਵੇਂ ਹੀ ਉਹ ਆਪਣੇ ਪਿਤਾ ਨੂੰ ਪੁਕਾਰਦਾ ਹੈ, ਜਵਾਬ ਆਉਂਦਾ ਹੈ, ਤੂੰ ਪੁੱਤਰ ਧਰਤੀ ਦੀ ਨੀਂਹ ਰੱਖੀ ਅਤੇ ਆਕਾਸ਼ ਤੇਰੇ ਹੱਥਾਂ ਦਾ ਕੰਮ ਹਨ। ਉਹ ਨਾਸ਼ ਹੋ ਜਾਣਗੇ ਪਰ ਤੂੰ ਪੁੱਤਰ ਰਹੇਗਾ, ਤੂੰ ਪੁੱਤਰ ਉਹਨਾਂ ਨੂੰ ਚੰਗੇ ਚੋਗੇ ਵਾਂਗ ਬਦਲ ਦੇਵੇਂਗਾ ਅਤੇ ਉਹ ਬੀਤ ਜਾਣਗੇ ਪਰ ਤੂੰ ਪੁੱਤਰ ਉਹੀ ਹੈ ਅਤੇ ਤੇਰੇ ਸਾਲਾਂ ਦਾ ਕੋਈ ਅੰਤ ਨਹੀਂ ਹੈ। ਇਸ ਲਈ ਜਿਵੇਂ ਕਿ ਐਸ਼ ਕਹਿੰਦਾ ਹੈ, ਅਸੀਂ ਜ਼ਬੂਰ 25-27 ਅੱਜ ਪੜ੍ਹ ਸਕਦੇ ਹਾਂ, ਜਿਵੇਂ ਕਿ ਦੁਖੀ ਜ਼ਬੂਰਾਂ ਦੇ ਲਿਖਾਰੀ ਦੁਆਰਾ ਪਰਮੇਸ਼ੁਰ ਨੂੰ ਸੰਬੋਧਿਤ ਕੀਤਾ ਗਿਆ ਹੈ। ਆਪਣੇ ਦਿਨਾਂ ਨੂੰ ਘਟਾਉਣ ਬਾਰੇ ਇੰਨਾ ਸੁਚੇਤ ਸਦੀਵੀ ਪਰਮੇਸ਼ੁਰ ਨੂੰ ਉਸ ਨੂੰ ਅਤੇ ਉਸਦੇ ਲੋਕਾਂ ਨੂੰ ਬਚਾਉਣ ਲਈ ਅਪੀਲ ਕਰਦਾ ਹੈ, ਅਤੇ ਜਿਵੇਂ ਪਿਤਾ ਦੁਆਰਾ ਆਪਣੇ ਚਰਚ ਵੱਲੋਂ ਪੁੱਤਰ ਨੂੰ ਇੱਕੋ ਸਮੇਂ ਸੰਬੋਧਿਤ ਕੀਤਾ ਗਿਆ ਹੈ। ਇਸ ਜ਼ਬੂਰ ਵਿੱਚ ਦੁੱਖ ਬਹੁਤ ਹਨ ਕਿਉਂਕਿ ਨਰਕ ਦੀਆਂ ਝਲਕਾਂ ਦੁਖੀ ਵਿਅਕਤੀ ਦੁਆਰਾ ਅਨੁਭਵ ਕੀਤੀਆਂ ਜਾਂਦੀਆਂ ਹਨ, ਪਰ ਇਹ ਸਭ ਉਮੀਦ ਵਿੱਚ ਖਤਮ ਹੁੰਦਾ ਹੈ। ਇੱਕ ਟਿੱਪਣੀਕਾਰ ਇਸ ਦਾ ਸਾਰ ਇਸ ਤਰ੍ਹਾਂ ਦਿੰਦਾ ਹੈ, ਕਿਉਂਕਿ ਯਿਸੂ ਮਸੀਹ ਨੇ ਦੁੱਖ ਝੱਲਿਆ ਅਤੇ ਮਰ ਗਿਆ ਹੈ, ਉਹ ਆਪਣਾ ਚਰਚ ਬਣਾਏਗਾ, ਹਮੇਸ਼ਾ ਲਈ ਕਾਇਮ ਕਰੇਗਾ, ਅਤੇ ਇਸ ਤਰ੍ਹਾਂ ਲਈ ਸੇਵਕਾਂ ਦੇ ਬੱਚੇ ਸੁਰੱਖਿਅਤ ਰਹਿਣਗੇ, ਗੁਲਾਮੀ ਤੋਂ ਵਾਪਸ ਨਵੀਂ ਸ੍ਰਿਸ਼ਟੀ ਦੇ ਵਾਅਦੇ ਕੀਤੇ ਹੋਏ ਦੇਸ਼ ਵਿੱਚ ਰਹਿਣਗੇ। ਉਹਨਾਂ ਦੀਆਂ ਔਲਾਦ ਸਥਾਪਿਤ ਕੀਤੀ ਜਾਵੇਗੀ। ਅਸਥਾਈ ਮੌਤ ਦੇ ਬਿਲਕੁਲ ਉਲਟ ਪਰਮੇਸ਼ੁਰ ਦੇ ਸਾਹਮਣੇ ਮਸੀਹ ਦੀ ਚਰਚ ਯਕੀਨੀ ਹੈ, ਕਿਉਂਕਿ ਮਸੀਹ ਮਰ ਗਿਆ ਹੈ। ਜਿਹੜੇ ਮਸੀਹੀ ਦੁੱਖ ਝੱਲਦੇ ਹਨ ਅਤੇ ਮਰਦੇ ਹਨ, ਉਹ ਇਹ ਯਕੀਨੀ ਬਣਾ ਸਕਦੇ ਹਨ ਕਿ ਉਹ ਅਤੇ ਉਸਦਾ ਚਰਚ ਆਪਣੇ ਸਦੀਵੀ ਮੁਕਤੀਦਾਤਾ ਨਾਲ ਹਮੇਸ਼ਾ ਲਈ ਕਾਇਮ ਰਹਿਣਗੇ। ਸੋ ਕੀ ਹੈ ਜੀਵਨ? ਜਿਹੜਾ ਸਵਰਗ ਹੋ ਸਕਦਾ ਹੈ ਅਤੇ ਜੀਵਨ ਨਰਕ ਵੀ ਹੋ ਸਕਦਾ ਹੈ। ਸੰਸਾਰ ਜਿਹੜਾ ਸੁੰਦਰ ਆ ਪਰ ਟੁੱਟਿਆ ਹੋਇਆ ਹੈ। ਸੰਸਾਰ ਦਿਲਚਸਪ ਆ ਪਰ ਡਿੱਗਿਆ ਹੋਇਆ ਹੈ। ਸੰਸਾਰ ਜਿਹੜਾ ਆਨੰਦਮਈ ਹੋ ਸਕਦਾ ਪਰ ਅੰਤ ਵਿੱਚ ਨਿਰਣੇ ਦੇ ਅਧੀਨ। ਅਤੇ ਜੀਵਨ ਦੇ ਅਨੁਭਵ ਵਿੱਚ ਬਣੇ ਹੋਏ ਸਵਰਗ ਦੇ ਸਵਾਦ ਲੈਣ ਵਾਲੇ ਅਤੇ ਨਰਕ ਦੀਆਂ ਝਲਕਾਂ ਹਨ। ਇਸ ਜ਼ਬੂਰ ਨੇ ਟੁੱਟੇ ਹੋਏ ਸੰਸਾਰ ਵਿੱਚ ਪਰਮੇਸ਼ੁਰ ਦੇ ਲੋਕਾਂ ਦੇ ਨਰਕ ਵਰਗੇ ਦੁੱਖਾਂ ਦੇ ਸੰਦਰਭ ਵਿੱਚ ਸੋਚਣ ਲਈ ਬਹੁਤ ਕੁਝ ਦਿੱਤਾ। ਜੀਵਨ ਅਕਸਰ ਛੋਟਾ ਅਤੇ ਦਰਦਨਾਕ ਔਖਾ ਪਲ ਵਾਲਾ ਦਿਨ ਹੁੰਦਾ ਹੈ, ਪਰ ਉਮੀਦ ਹੈ ਮਸੀਹ ਅਸੀਂ ਸਹਿਣ ਕਰਾਂਗੇ, ਕਿਉਂਕਿ ਮਸੀਹ ਯਿਸੂ ਨੇ ਸਹਿਣ ਕੀਤਾ। ਜੋ ਨਹੀਂ ਬਦਲਦਾ ਉਹ ਸਾਨੂੰ ਸੁਰੱਖਿਅਤ ਰੱਖੇਗਾ। ਅਸੀਂ ਭਜਨ ਲੇਖਕ ਨਾਲ ਕਹਿ ਸਕਦੇ ਹਾਂ, ਮੈਂ ਤੁਹਾਡੇ ਨਾਲ ਕਿਸੇ ਦੁਸ਼ਮਣ ਤੋਂ ਨਹੀਂ ਡਰਦਾ, ਜੋ ਅਸੀਂ ਇਸ ਦੇ ਬਿਮਾਰੀਆਂ ਦਾ ਕੋਈ ਭਾਰ ਨਹੀਂ ਹੁੰਦਾ ਅਤੇ ਹੰਝੂਆਂ ਦਾ ਕੋਈ ਕੁੜੱਤਣ ਨਹੀਂ ਹੁੰਦਾ। ਮੌਤ ਦਾ ਡੰਗ ਕਿੱਥੇ ਹੈ? ਕਿੱਥੇ ਕਬਰ ਤੁਹਾਡੀ ਜਿੱਤ? ਮੈਂ ਅਜੇ ਵੀ ਜਿੱਤਣਾ ਹਾਂ ਜੇਕਰ ਤੁਸੀਂ ਮੇਰੇ ਨਾਲ ਹੋ। ਜੇ ਤੁਸੀਂ ਮਸੀਹ ਵਿੱਚ ਹੋ ਤਾਂ ਤੁਸੀਂ ਨਿਸ਼ਚਿਤ ਅਤੇ ਸੁਰੱਖਿਅਤ ਹੋ, ਕਿਉਂਕਿ ਮਸੀਹ ਮਰ ਗਿਆ ਹੈ ਅਤੇ ਦੁਬਾਰਾ ਜੀ ਉੱਠਿਆ ਹੈ ਅਤੇ ਉੱਪਰ ਉੱਠਿਆ ਹੈ ਅਤੇ ਰਾਜ ਕਰ ਰਿਹਾ ਹੈ। ਤੁਸੀਂ ਅਤੇ ਮੈਂ ਦੁੱਖ ਝੱਲਾਂਗੇ ਅਤੇ ਅੰਤ ਵਿੱਚ ਮਰਾਂਗੇ, ਅਤੇ ਫਿਰ ਵੀ ਅਸੀਂ ਨਿਸ਼ਚਿਤ ਹੋ ਸਕਦੇ ਹਾਂ ਕਿ ਅਸੀਂ ਅਤੇ ਸਾਰੀ ਕਲੀਸੀਆ ਸਾਡੇ ਸਦੀਵੀ ਮੁਕਤੀਦਾਤਾ ਯਿਸੂ ਨਾਲ ਹਮੇਸ਼ਾ ਲਈ ਸਹਿਣ ਜਿਹੜਾ ਕਰਾਂਗੇ ਅਤੇ ਉਸ ਨਾਲ ਹਮੇਸ਼ਾ ਲਈ ਰਵਾਂਗੇ। ਆਮੀਨ।